ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਆਦਿ ਸੱਚ ਜੁਗਾਦਿ ਸੱਚ ਹੈ ਬੈ ਸੱਚ, ਨਾਨਕ ਹੋਸੀ ਬੈ ਸੱਚ। ਸਤਿਗੁਰੂ ਜੀ ਫਰਮਾ ਰਹੇ ਹਨ, ਉਹ ਅਕਾਲ ਪੁਰਖ ਆਦਿ ਵਿੱਚ ਵੀ ਸੱਚ ਸੀ, ਭਾਵ ਕਾਇਮ ਸੀ। ਆਦਿ ਦਾ ਅਰਥ ਹੈ ਮੁੱਢ, ਭਾਵ ਸਭ ਤੋਂ ਪਹਿਲੇ। ਜੁਗਾਦ ਸੱਚ, ਯੁੱਗਾਂ ਦੇ ਆਦਿ ਵਿੱਚ ਸੱਤ ਯੁੱਗ ਤ੍ਰੇਤਾ ਇਸ ਦਾ ਨਾਮੋ ਨਿਸ਼ਾਨ ਨਹੀਂ ਸੀ। ਉਸ ਵੇਲੇ ਵੀ ਸੱਚ ਸੀ, ਕਾਇਮ ਸੀ, ਹੈ ਵੇ ਸੱਚ। ਹੁਣ ਵੀ ਉਹ ਕਾਇਮ ਹੈ, ਸਥਿਰ ਹੈ, ਹਸਤੀ ਵਾਲਾ ਹੈ। ਨਾਨਕ ਹੋਸੀ ਬੇ ਸੱਚ, ਉਹ ਪਰਮਾਤਮਾ ਅੱਗੋਂ ਆਉਣ ਵਾਲੇ ਸਮੇਂ ਵਿੱਚ ਵੀ ਸਦਾ ਵਾਸਤੇ ਕਾਇਮ ਰਹੇਗਾ। ਅਸੀਂ ਹੋਰ ਕਿਸੇ ਚੀਜ਼ ਬਾਰੇ ਭਵਿੱਖਬਾਣੀ ਨਹੀਂ ਕਰ ਸਕਦੇ ਕਿ ਹੋਵੇਗੀ। ਜੋ ਹੈ ਜ਼ਰੂਰੀ ਨਹੀਂ ਕੱਲ ਰਹੇਗਾ, ਲੇਕਿਨ ਭਵਿੱਖਬਾਣੀ ਹੋ ਸਕਦੀ ਹੈ ਅਕਾਲ ਪੁਰਖ ਸਦਾ ਵਾਸਤੇ ਕਾਇਮ ਰਹੇਗਾ, ਉਹ ਨੰਕਾਰ ਸਦਾ ਵਾਸਤੇ ਰਹੇਗਾ। ਮਨੁੱਖ ਇਹ ਤਾਂ ਕਹਿ ਸਕਦਾ ਜੋ ਹੈ ਨਹੀਂ ਰਹੇਗਾ, ਪਰ ਰਹੇਗਾ ਤਾਂ ਕੇਵਲ ਇੱਕ ਪਰਮਾਤਮਾ ਰਹੇਗਾ। ਅਸ਼ਟਪਦੀ ਚਰਨ ਸੱਤ ਸੱਤ ਪਰਸਨਹਾਰ, ਪਰਮਾਤਮਾ ਦੇ ਚਰਨ ਸਦਾ ਕਾਇਮ ਹਨ, ਸੱਤ ਹਨ। ਚਰਨਾਂ ਨੂੰ ਛੂਹਣ ਵਾਲੇ ਵੀ ਸੱਤ ਹੋ ਜਾਂਦੇ ਹਨ, ਕਿਉਂਕਿ ਅਭੇਦ ਹੋ ਜਾਂਦੇ ਹਨ, ਵੱਖ ਰਹਿ ਨਹੀਂ ਜਾਂਦੇ। ਪੂਜਾ ਸੱਤ ਸੱਤ ਸੇਵਦਾਰ, ਉਸ ਦੀ ਪੂਜਾ ਵੀ ਸੱਤ ਹੈ ਔਰ ਸੇਵਾ ਕਰਨ ਵਾਲੇ ਵੀ ਸੱਤ ਹੋ ਜਾਂਦੇ ਹਨ, ਅਟਲ ਹੋ ਜਾਂਦੇ ਹਨ। ਦਰਸ਼ਨ ਸੱਤ ਸੱਤ ਪੇਖਣਹਾਰ, ਪਰਮਾਤਮਾ ਦੇ ਦੀਦਾਰ ਇਹ ਸਤਕਰਮ ਹੈ। ਪਰਮਾਤਮਾ ਸੱਤ ਹੈ, ਉਸ ਦਾ ਦਰਸ਼ਨ ਸੱਤ ਹੈ, ਦਰਸ਼ਨ ਕਰਨ ਵਾਲਾ ਵੀ ਸੱਤ ਹੋ ਜਾਂਦਾ ਹੈ, ਉਹ ਵੀ ਅਮਰ ਹੋ ਜਾਂਦਾ ਹੈ। ਨਾਮ ਸੱਤ ਸੱਤ ਧਿਆਵਣਹਾਰ, ਨਾਮ ਉਸ ਦਾ ਸਦਾ ਕਾਇਮ ਹੈ, ਅਟਲ ਹੈ। ਨਾਮ ਸਿਮਰਨ ਵਾਲੇ ਧਿਆਉਣ ਵਾਲੇ ਉਹ ਵੀ ਅਮਰ ਹੋ ਜਾਂਦੇ ਹਨ। ਆਪ ਸੱਤ ਸੱਤ ਸਭ ਥਾਰੀ, ਪਰਮਾਤਮਾ ਆਪ ਸਦਾ ਹੋਣ ਵਾਲਾ ਹੈ, ਸੱਤ ਹੈ, ਕਾਇਮ ਦਾਇਮ ਹੈ। ਉਸ ਦੀ ਧਾਰੀ ਹੋਈ, ਟਿਕਾਈ ਹੋਈ ਇਹ ਸ੍ਰਿਸ਼ਟੀ ਰਚਨਾ, ਇਹ ਵੀ ਸੱਤ ਹੈ, ਭਾਵ ਹੋਂਦ ਵਾਲੀ ਹੈ। ਆਪੇ ਗੁਣ ਆਪੇ ਗੁਣਕਾਰੀ, ਪਰਮਾਤਮਾ ਆਪ ਹੀ ਗੁਣ ਰੂਪ ਹੈ, ਆਪ ਹੀ ਗੁਣ ਪੈਦਾ ਕਰਨ ਵਾਲਾ ਹੈ। ਸ਼ਬਦ ਸੱਤ ਸੱਤ ਪ੍ਰਭ ਬਖਤਾ, ਉਸ ਦਾ ਸਿਫਤ ਸਲਾਹ ਦਾ ਸ਼ਬਦ, ਗੁਰੂ ਦਾ ਸ਼ਬਦ, ਇਹੀ ਪ੍ਰਭੂ ਦਾ ਸ਼ਬਦ ਹੈ। ਉਸ ਦਾ ਸ਼ਬਦ ਸਦਾ ਕਾਇਮ ਹੈ, ਸਦਾ ਵਾਸਤੇ ਸੱਤ ਹੈ। ਜਿਹੜਾ ਸ਼ਬਦ ਨੂੰ ਉਚਾਰਨ ਕਰਦਾ ਹੈ, ਸ਼ਬਦ ਦਾ ਗਾਇਨ ਕਰਦਾ ਹੈ, ਉਹ ਵੀ ਸੱਤ ਹੋ ਜਾਂਦਾ ਹੈ। ਸੁਰਤ ਸੱਤ ਸੱਤ ਜਸ ਸੁਣਤਾ, ਪਰਮਾਤਮਾ ਦੇ ਨਾਮ ਵਿੱਚ ਸੁਰਤ ਜੋੜਨੀ, ਇਹ ਵੀ ਸੱਤ ਹੈ। ਪ੍ਰਭੂ ਦਾ ਯਸ ਸੁਣਨ ਵਾਲਾ, ਉਹ ਵੀ ਸੱਤ ਹੋ ਜਾਂਦਾ ਹੈ, ਅਮਰ ਹੋ ਜਾਂਦਾ ਹੈ। ਬੁੱਝਣਹਾਰ ਕੋ ਸੱਤ ਸਭ ਹੋਏ, ਬੁੱਝਣਹਾਰ ਜਿਹੜਾ ਹੋਂਦ ਵਾਲੇ ਪਰਮਾਤਮਾ ਨੂੰ ਸਮਝਦਾ, ਉਸ ਨਾਲ ਧਿਆਨ ਜੋੜਦਾ ਹੈ, ਆਪਣੀ ਵਿਚਾਰ ਨੂੰ ਉਸ ਪਾਸੇ ਲਾਉਂਦਾ ਹੈ, ਸੋਚ ਮੰਡਲ ਵਿੱਚ ਉਸ ਦੀਆਂ ਵਡਿਆਈਆਂ ਨੂੰ ਟਿਕਾਉਂਦਾ ਹੈ, ਉਹ ਵੀ ਸੱਤ ਹੋ ਜਾਂਦਾ ਹੈ। ਨਾਨਕ ਸੱਤ ਸੱਤ ਪ੍ਰਭ ਸੋਏ, ਸਾਹਿਬ ਜੀ ਫਰਮਾਉਂਦੇ ਹਨ ਉਹ ਪਰਮਾਤਮਾ ਆਪ ਹੀ ਸਦਾ ਕਾਇਮ ਹੈ, ਸਦਾ ਵਾਸਤੇ ਸੱਤ ਹੈ। ਸੱਤ ਸਰੂਪ ਹਿਰਦੈ ਜਿਨ ਮਾਨਿਆ, ਜਿਸ ਮਨੁੱਖ ਨੇ ਉਹ ਸੱਤ ਸਰੂਪ ਅਟਲ ਪ੍ਰਭੂ, ਉਸ ਦੀ ਹਸਤੀ ਨੂੰ, ਉਸ ਮੂਰਤ ਨੂੰ ਸਦਾ ਮਨ ਵਿੱਚ ਟਿਕਾਇਆ ਹੈ, ਕਰਨ ਕਰਾਵਣ ਤਿੰਨ ਮੂਲ ਪਛਾਣਿਆ, ਉਸ ਨੇ ਜਗਤ ਦੇ ਮੂਲ ਨੂੰ ਪਛਾਣ ਲਿਆ ਕਿ ਸ੍ਰਿਸ਼ਟੀ ਨੂੰ ਰਚਣ ਵਾਲਾ ਰਚਨਹਾਰ ਇੱਕ ਹੀ ਹੈ, ਉਹ ਅਕਾਲ ਪੁਰਖ ਤੋਂ ਬਿਨਾਂ ਦੂਜਾ ਕੋਈ ਨਹੀਂ। ਜੰਗ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਭਰੋਸਾ ਆ ਗਿਆ, ਵਿਸ਼ਵਾਸ ਆ ਗਿਆ, ਤੱਤ ਗਿਆਨ ਤਿਸ ਮਨ ਪ੍ਰਗਟਾਇਆ, ਉਸ ਦੇ ਮਨ ਵਿੱਚ ਤੱਤ ਗਿਆਨ, ਅਸਲੀਅਤ ਦਾ ਗਿਆਨ, ਪਰਮਾਤਮਾ ਦਾ ਗਿਆਨ ਉਸ ਦੇ ਮਨ ਵਿੱਚ ਪ੍ਰਗਟ ਹੋ ਗਿਆ ਹੈ। ਭੈ 'ਤੇ ਨਿਰਭਉ ਹੋਏ ਬਸਾਨਾ, ਉਹ ਭੈ ਤੋਂ ਨਿਰਭਉ ਹੋ ਗਿਆ। ਸੁਭਾਵਕ ਮਨੁੱਖ ਡਰਦਾ ਹੈ, ਪਰ ਉਸਦਾ ਡਰ ਦੂਰ ਹੋ ਗਿਆ, ਉਹ ਨਿਰਭਉ ਅਵਸਥਾ ਵਿੱਚ ਜਾ ਕੇ ਵੱਸ ਗਿਆ। ਨਿਰਭਉ ਅਵਸਥਾ ਉਸਦੇ ਮਨ ਵਿੱਚ ਆ ਗਈ, ਜਿਸ 'ਤੇ ਉਪਜਿਆ ਤਿਸ ਮਾਹੇ ਸਮਾਨਾ, ਜਿਸ ਪਰਮਾਤਮਾ ਤੋਂ ਉਤਪਤੀ ਹੋਈ ਸੀ, ਜਿਸ ਤੋਂ ਇਹ ਜੀਵ ਅੰਸ਼ ਪੈਦਾ ਹੋਇਆ ਸੀ, ਉਸੇ ਵਿੱਚ ਲੀਨ ਹੋ ਗਿਆ। ਕਿਵੇਂ ਹੋਇਆ? ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ, ਇੱਕ ਧਾਤ ਦੂਸਰੀ ਧਾਤ ਵਿੱਚ ਢਲ ਕੇ ਮਿਲ ਜਾਂਦੀ ਹੈ। ਬਸਤ ਮਾਹੇ ਲੇ ਬਸਤ ਗਡਾਈ, ਤੁਸੀਂ ਆਟੇ ਵਿੱਚ ਆਟਾ ਮਿਲਾ ਦਿੱਤਾ, ਕਿਹੜਾ ਪਛਾਣਾਂਗੇ ਪਹਿਲਾਂ ਕਿਹੜਾ ਹੈ? ਪਾਣੀ ਵਿੱਚ ਪਾਣੀ ਮਿਲਾ ਦਿੱਤਾ, ਸੁਜਾਤੀ ਵਸਤੂਆਂ ਮਿਲ ਜਾਣ, ਉਹਨਾਂ ਨੂੰ ਵੱਖ ਵੱਖ ਕਰਨਾ ਮੁਸ਼ਕਲ ਹੈ। ਬਸਤ ਮਾਹੇ ਲੇ ਬਸਤ ਗਡਾਈ, ਗਡਾਈ ਦਾ ਅਰਥ ਹੈ ਮਿਲਾ ਦਿੱਤੇ, ਤਾਂ ਕੋ ਭਿੰਨ ਨਾ ਕਹਿਣਾ ਜਾਈ, ਫਿਰ ਉਸਨੂੰ ਵੱਖਰਾ ਨਹੀਂ ਆਖਿਆ ਜਾ ਸਕਦਾ। ਬੂਝੇ ਬੂਝਣ ਹਾਰ ਵਿਵੇਕ, ਇਸ ਵਿਚਾਰ ਨੂੰ ਕੋ ਵਿਵੇਕੀ ਵਿਚਾਰਨ ਵਾਲਾ ਵਿਰਲਾ ਹੀ ਸਮਝਦਾ ਹੈ। ਨਾਰਾਇਣ ਮਿਲੇ ਨਾਨਕ ਏਕ, ਕਿ ਜਿਹੜੇ ਜੀਵ ਨਾਰਾਇਣ ਨੂੰ ਪਰਮਾਤਮਾ ਨੂੰ ਮਿਲ ਪਏ ਹਨ, ਉਹ ਉਸ ਦੇ ਨਾਲ ਇੱਕ ਮਿੱਕ ਹੋ ਗਏ ਹਨ, ਉਸ ਦਾ ਰੂਪ ਹੋ ਗਏ ਹਨ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਦਾ ਸੇਵਕ ਕੌਣ ਹੈ? ਸੇਵਕ ਦੀ ਸ਼ਰਤ ਲਗਾ ਦਿੱਤੀ ਹੈ ਆਗਿਆ ਮੰਨਣ ਵਾਲਾ। ਇਹ ਨਹੀਂ ਆਖੇ ਮੈਂ ਸੇਵਕ ਹਾਂ ਜੀ ਅਤੇ ਬਚਨ ਇੱਕ ਵੀ ਨਾ ਮੰਨੇ। ਮਨ ਮਰਜ਼ੀ ਆਪਣੀ ਕਰਨ ਵਾਲਾ ਸੇਵਕ ਨਹੀਂ ਬਣ ਸਕਦਾ, ਉਹ ਆਗਿਆਕਾਰੀ ਹੋਵੇਗਾ। ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਦਾ ਸੇਵਕ ਇਹ ਨਹੀਂ ਕਿ ਸੁਬਹਾ ਸ਼ਾਮ ਹੀ ਧੂਫ ਧੁਖਾ ਦਿੱਤੀ, ਨਹੀਂ ਅੱਠੇ ਪਹਿਰ ਪੂਜਾ ਕਰਦਾ ਹੈ। ਪੂਜਾ ਦਾ ਅਰਥ ਹੀ ਹੈ ਅਦਬ, ਸਤਿਕਾਰ। ਭਾਈ ਨੰਦ ਲਾਲ ਜੀ ਕਹਿੰਦੇ ਨੇ, ਤਾਲਬਾਨ ਨੇ ਹੱਕ ਹਮੇਸ਼ਾ ਬਾਅਦਬ, ਬਾਅਦਬ ਬਾਸ਼ਨ ਦੇ ਅੰਦਰ ਯਾਦ ਰੱਬ, ਬੇਅਦਬ ਹਰ ਗਜ਼ਬਾ ਹੱਕ ਰਾਹੇ ਨਾ ਯਾਫਤ, ਰਾਹੇ ਹੱਕ ਰਾਹੇ ਚ ਗੁੰਮ ਰਾਹੇ ਨਾ ਯਾਫਤ। ਪਰਮਾਤਮਾ ਨੂੰ ਚਾਹੁਣ ਵਾਲੇ ਉਸਦੇ ਅਦਬ ਵਿੱਚ ਝੁਕੇ ਰਹਿੰਦੇ ਨੇ, ਕਦੀ ਬੇਅਦਬੀ ਨਹੀਂ ਕਰਦੇ। ਗੁਰੂ ਅੰਗਦ ਦੇਵ ਜੀ ਦੇ ਜੀਵਨ ਬਿਰਤਾਂਤ ਵਿੱਚ ਇਹ ਘਟਨਾ ਹੈ। ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਇਕੱਠੇ ਜਾ ਰਹੇ ਸਨ, ਅਜੇ ਗੁਰੂ ਅੰਗਦ ਦੇਵ ਹੀ ਸਨ। ਬਾਬੇ ਅਮਰਦਾਸ ਦੀ ਬਾਂਹ ਅੱਗੇ ਹੋ ਗਈ, ਕੱਪੜੇ 'ਚ ਪਾ ਕੇ ਬਾਂਹ ਗਲ ਨੂੰ ਬੰਨ ਲਈ, ਜਿਵੇਂ ਟੁੱਟ ਗਈ। ਕਹਿਣ ਲੱਗੇ, ਪੁਰਖਾ ਬਾਂਹ ਨੂੰ ਚੋਟ ਲੱਗ ਗਈ? ਕਹਿਣ ਲੱਗਾ, ਜੀ ਬੇਅਦਬੀ ਦੀ ਚੋਟ ਲੱਗ ਗਈ। ਅੱਜ ਹੱਥ ਅੱਗੇ ਹੋਇਆ, ਕੱਲ੍ਹ ਮਨ ਅੱਗੇ ਹੋਵੇਗਾ, ਗਲਤ ਕੰਮ ਕਰਾਂਗਾ, ਮੈਨੂੰ ਤੁਹਾਡੇ ਪਿੱਛੇ ਤੁਰਨਾ ਚਾਹੀਦਾ। ਮੈਂ ਅੱਗੇ ਕਿਉਂ ਹੋਇਆ? ਮੇਰਾ ਹੱਥ ਅੱਗੇ ਕਿਉਂ ਹੋਇਆ? ਸਤਿਗੁਰਾਂ ਬਾਂਹ ਖੋਲ੍ਹ ਦਿੱਤੀ। ਕਹਿਣ ਲੱਗੇ, ਜਿਸ ਦਾ ਇੰਨਾ ਧਿਆਨ ਹੋਵੇਗਾ ਕਦੀ ਬੇਅਦਬੀ ਨਹੀਂ ਕਰੇਗਾ, ਤੇਰੀ ਇਸ ਸਾਖੀ ਤੋਂ ਜਗਤ ਸਿੱਖਿਆ ਲਵੇਗਾ। ਜਿਹੜਾ ਸੇਵਕ ਹੈ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਦੇ ਸੇਵਕ ਦੇ ਮਨ ਵਿੱਚ ਇੱਕ ਸ਼ਰਧਾ ਹੁੰਦੀ ਹੈ। ਠਾਕੁਰ ਕੇ ਸੇਵਕ ਕੀ ਨਿਰਮਲ ਰੇਤ, ਮਾਲਕ ਦਾ ਜਿਹੜਾ ਸੇਵਕ ਹੈ ਪਰਮਾਤਮਾ ਦਾ, ਉਸਦੀ ਜੀਵਨ ਜੁਗਤ ਬੜੀ ਪਵਿੱਤਰ, ਮਰਿਆਦਾ ਬੜੀ ਨਿਰਮਲ। ਠਾਕੁਰ ਕੋ ਸੇਵਕ ਜਾਣੈ ਸੰਗ, ਪਵਿੱਤਰ ਕਿਉਂ ਹੈ? ਹੁਣ ਅੰਦਾਜ਼ਾ ਲਾਓ, ਜੇ ਮੈਂ ਸਮਝਾਂ ਕਿ ਗੁਰੂ ਕਲਗੀਧਰ ਮੇਰੇ ਨਾਲ ਖੜ੍ਹੇ ਨੇ, ਉਹਨਾਂ ਦੀ ਹਜ਼ੂਰੀ 'ਚ ਗਲਤੀ ਕਰਨੀ ਔਖੀ ਹੋਵੇਗੀ। ਗੁਰੂ ਨਾਨਕ ਦੇਵ ਮੇਰੇ ਸਾਹਮਣੇ ਹਨ, ਉਹਨਾਂ ਦੇ ਸਾਹਮਣੇ ਗਲਤੀ ਕਰਨੀ ਬੜੀ ਮੁਸ਼ਕਲ ਹੋਵੇਗੀ। ਜਿਨ੍ਹਾਂ ਸਮਝ ਲਿਆ ਕਿ ਰੱਬ ਦੂਰ ਨਹੀਂ, ਉਹ ਤਾਂ ਮੇਰੇ ਅੰਗ ਸੰਗ ਹੈ, ਉਹ ਗਲਤੀ ਕਿਵੇਂ ਕਰਨ? ਪਰਮਾਤਮਾ ਦੀ ਹਜ਼ੂਰੀ ਵਿੱਚ ਰਹਿਣ ਵਾਲੇ ਪਵਿੱਤਰ ਮਨ ਵਾਲੇ ਹੋ ਜਾਂਦੇ ਹਨ। ਠਾਕੁਰ ਕੋ ਸੇਵਕ ਜਾਣੈ ਸੰਗ, ਉਹ ਸਮਝਦਾ ਨਾਲ ਹੈ। ਪ੍ਰਭੂ ਕਾ ਸੇਵਕ ਨਾਮ ਕੈ ਰੰਗ, ਪ੍ਰਭੂ ਦਾ ਸੇਵਕ ਨਾਮ ਦੇ ਪਿਆਰ ਵਾਲਾ ਹੈ। ਸੇਵਕ ਕੋ ਪ੍ਰਭ ਪਾਲਣ ਹਾਰਾ, ਸੇਵਕ ਨੂੰ ਪ੍ਰਭੂ ਪਾਲਣ ਹਾਰ ਹੈ, ਉਸਦੀ ਪਾਲਣਾ ਕਰਦਾ ਹੈ। ਸੇਵਕ ਕੀ ਰੱਖ ਹੈ ਨੰਕਾਰਾ, ਸੇਵਕ ਦੀ ਨੰਕਾਰ ਰੱਖਦਾ, ਦੇਰੀ ਕਈ ਵਾਰੀ ਹੁੰਦੀ ਹੈ, ਕੁਤਾਹੀ ਹੁੰਦੀ, ਉਹ ਸਾਡੀ ਉਸ ਦੀ ਨਹੀਂ। ਦ੍ਰੋਪਦੀ ਨੇ ਪੁੱਛਿਆ, ਹੇ ਕ੍ਰਿਸ਼ਨ ਜੀ, ਲੱਜਿਆ ਤਾਂ ਰੱਖੀ, ਮੇਰੀ ਪੱਤ ਰੱਖੀ, ਪਰ ਦੇਰੀ ਕਿਉਂ ਲਾਈ? ਇਹ ਜਿਹੜੇ ਦੋ ਚਾਰ ਪੇਜ ਖੁੱਲ੍ਹੇ ਨੇ ਸਾੜੀ ਦੇ, ਵੀ ਕਿਉਂ ਖੁੱਲ੍ਹੇ? ਕਹਿਣ ਲੱਗੇ, ਤੇਰੀ ਭੁੱਲ ਹੈ, ਮੇਰੇ ਕਾਰਨ ਨਹੀਂ, ਇਹ ਤੇਰੇ ਕਾਰਨ ਹੈ। ਤੂੰ ਕਹਿੰਦੇ ਰਹੀ ਆ ਗੋਕੁਲ ਵਾਸੀ ਆ, ਗੋਕੁਲ ਵਾਸੀ ਆ, ਅਤੇ ਗੋਕੁਲ ਤੋਂ ਆਉਂਦਿਆਂ ਤਾਂ ਦੇਰੀ ਲੱਗਦੀ। ਕਾਸ਼ ਤੂੰ ਕਦੀ ਕਹਿੰਦੀ ਘੱਟ ਘੱਟ ਵਾਸੀ ਆ, ਮੈਂ ਉਸੇ ਵੇਲੇ ਪੈਦਾ ਹੁੰਦਾ, ਉੱਥੇ ਹੀ ਪ੍ਰਗਟ ਹੋ ਜਾਂਦਾ। ਤੂੰ ਗੋਕੁਲ ਦੀ ਵੰਡ ਕਿਉਂ ਪਾਈ? ਤੂੰ ਮੈਨੂੰ ਕਿਸੇ ਦੇਸ਼ ਦਾ ਵਾਸੀ ਕਿਉਂ ਸਮਝਿਆ? ਤੂੰ ਮੈਨੂੰ ਘੱਟੋ ਘੱਟ ਵਾਸੀ ਕਿਉਂ ਨਹੀਂ ਸਮਝਿਆ? ਪਰਮਾਤਮਾ ਘੱਟ ਘੱਟ ਵਾਸੀ ਹੈ, ਸੇਵਕ ਜਿਹੜਾ ਹੈ ਉਹਦੀ ਨੰਕਾਰ ਰੱਖਦਾ, ਕਿਉਂਕਿ ਠਾਕੁਰ ਕੋ ਸੇਵਕ ਜਾਣ ਹੈ ਸੰਘ, ਉਹ ਸਮਝਦਾ ਨਾਲ ਹੈ, ਅੰਗ ਸੰਘ ਹੈ। ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਸੇਵਕ ਉਹੀ ਹੈ ਜਿਸ 'ਤੇ ਪ੍ਰਭੂ ਦਇਆ ਕਰਦਾ। ਨਾਨਕ ਸੋ ਸੇਵਕ ਸਾਸ ਸਾਸ ਸਮਾਰੇ, ਉਹ ਸੇਵਕ ਸਵਾਸ ਸਵਾਸ ਪਰਮਾਤਮਾ ਨੂੰ ਯਾਦ ਕਰਦਾ ਹੈ। ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰੱਖੈ। ਕਾਬਲ ਦੀ ਸਿੱਖੀ ਬੜੀ ਪ੍ਰਸਿੱਧ ਰਹੀ, ਬੜੇ ਸ਼ਰਧਾਲੂ ਸਿੱਖ ਸਨ। ਦੋ ਸਿੱਖਾਂ ਦੇ ਨਾਮ ਬੜੇ ਪ੍ਰਸਿੱਧ ਨੇ, ਇਹ ਗੁਰੂ ਅਰਜਨ ਦੇਵ ਜੀ ਦੇ ਸਿੱਖ ਹੋਏ। ਕਟਾਰੂ ਦੇ ਵੱਟੇ ਸਤਿਗੁਰੂ ਪੂਰੇ ਕੀਤੇ, ਕਿਸੇ ਬਦਲ ਲਏ ਸਨ, ਅਤੇ ਵੱਟਾ ਘੱਟ ਫੜਿਆ ਜਾਏ ਉਸ ਵੇਲੇ ਹੱਥ ਕੱਟ ਦਿੱਤੇ ਜਾਂਦੇ ਸਨ। ਵੱਟੇ ਹੁੰਦੇ ਸਨ ਪੱਥਰ ਦੇ, ਉਹ ਕਿਸੇ ਬਦਲ ਦਿੱਤਾ, ਤੋਲਿਆ ਜਾਣ ਲੱਗਾ, ਅਦਾਲਤ ਲੱਗ ਗਈ, ਹਾਕਮ ਨੇ ਕਿਹਾ ਤੋਲੋ। ਅਰਦਾਸ ਕਰਦਾ ਸਤਿਗੁਰੂ, ਮੇਰੇ ਨਾਲ ਜੋ ਹੋਵੇ ਸੋ ਹੋਵੇ, ਪਰ ਕੋਈ ਇਹ ਨਾ ਆਖੇ ਗੁਰੂ ਅਰਜਨ ਦੇਵ ਦੇ ਸਿੱਖ ਘੱਟ ਤੋਲਦੇ ਨੇ, ਬੇਈਮਾਨੀ ਕਰਦੇ ਨੇ। ਇੱਧਰ ਸਤਿਗੁਰਾਂ ਨੂੰ ਕਿਸੇ ਸਿੱਖ ਨੇ 5 ਪੈਸੇ ਮੱਥਾ ਟੇਕਿਆ। 5 ਪੈਸੇ ਹੀ ਉਹ ਵੱਟਾ ਘੱਟ ਸੀ ਜਿਹੜਾ ਕਿਸੇ ਨੇ ਬਦਲਾ ਕੇ ਦਿੱਤਾ ਸੀ। ਸਤਿਗੁਰੂ ਉਸ ਵੱਟੇ ਨੂੰ ਪੂਰਾ ਕਰਨ ਲਈ ਉਹ 5 ਪੈਸੇ ਕਦੀ ਸੱਜੇ ਹੱਥ 'ਤੇ ਰੱਖਦੇ ਨੇ, ਕਦੀ ਖੱਬੇ ਹੱਥ 'ਤੇ ਰੱਖਦੇ ਨੇ। ਵੱਟਾ ਪੂਰਾ ਹੋ ਗਿਆ, ਸਿੱਖ ਆਇਆ, ਕਹਿਣ ਲੱਗਾ, ਦਾਤਾ ਜਿਵੇਂ ਵੱਟਾ ਪੂਰਾ ਕੀਤਾ ਹੈ, ਮੈਨੂੰ ਵੀ ਪੂਰਾ ਕਰ ਦਿਓ, ਮੇਰਾ ਜੀਵਨ ਵੀ ਪੂਰਾ ਕਰ ਦਿਓ। ਐਸੀ ਹੀ ਇੱਕ ਸਾਖੀ ਹੈ ਕਿ ਫੌਜ ਵਿੱਚ ਕੰਮ ਕਰਦਾ ਸੀ ਭਾਈ ਤਲੋਕਾ, ਇਹ ਵੱਟਿਆਂ ਵਾਲਾ ਸਿੱਖ ਸੀ ਭਾਈ ਕਟਾਰੂ, ਦੂਸਰਾ ਸੀ ਤਲੋਕਾ। ਹਰਨੀ ਮਰ ਗਈ, ਵੈਰਾਗ ਉੱਠਿਆ, ਤਲਵਾਰ ਫੁਲਾਦ ਦੀ ਬਜਾਏ ਲੱਕੜ ਦੀ ਪਾ ਲਈ, ਕਿਸੇ ਵਿਰੋਧੀ ਨੇ ਚੁਗਲੀ ਖਾਧੀ। ਉਸ ਵੇਲੇ ਦਾ ਹਾਕਮ ਬੜਾ ਭਰੋਸਾ ਕਰਦਾ ਸੀ, ਸਿੱਧਾ ਪੁੱਛਣ ਦੀ ਬਜਾਏ ਕਹਿਣ ਲੱਗਾ, ਅੱਜ ਤਲਵਾਰਾਂ ਪਰਖੀਆਂ ਜਾਣਗੀਆਂ, ਜਿਸ ਦੀ ਵਧੀਆ ਹੋਵੇਗੀ ਇਨਾਮ ਮਿਲੇਗਾ। ਉਸਦੇ ਕੋਲ ਜਦੋਂ ਆਏ, ਡਰਿਆ ਪਿਆ ਸੀ, ਮੇਰੀ ਤਲਵਾਰ ਤਾਂ ਲੱਕੜੀ ਦੀ। ਅਰਦਾਸ ਕੀਤੀ, ਕਹਿੰਦੇ ਨੇ ਐਸੀ ਤਲਵਾਰ ਨਿਕਲੀ ਸਾਰਿਆਂ ਦੀਆਂ ਅੱਖਾਂ 'ਚੋਂ ਦੇ ਆ ਗਈਆਂ। ਐਸੇ ਪੜਦੇ ਸਤਿਗੁਰੂ ਕੱਜਦੇ ਨੇ, ਇੱਕ ਅੰਤਿਮ ਪੜਦਾ, ਉਹ ਕਿਹੜਾ ਹੈ? ਚਿੱਤਰ ਗੁਪਤ ਜਬ ਲੇਖਾ ਮੰਗੈ, ਤਬ ਕੌਣ ਪੜਦਾ ਤੇਰਾ ਟਾਕੈ। ਉਸ ਵੇਲੇ ਵੀ ਸਭ ਧੰਨ ਕਹੋ, ਗੁਰੂ ਸਤਿਗੁਰੂ, ਗੁਰੂ ਸਤਿਗੁਰੂ, ਜਿੱਤ ਮਿਲ ਹਰ ਪੜਦਾ ਕਜਿਆ। ਨਿਰਗੁਣ ਰਾਖ ਲਈਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਈਆ ਮੋਹੇ ਪਾਪੀ ਪੜਦਾ। ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰੱਖੈ। ਆਪਣੇ ਦਾਸ ਕੋ ਦੇਹ ਵਡਾਈ, ਆਪਣੇ ਸੇਵਕ ਨੂੰ ਦਾਸ ਨੂੰ ਵਡਿਆਈ ਬਖਸ਼ਦਾ ਹੈ। ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਨੂੰ ਆਪਣਾ ਨਾਮ ਵੀ ਆਪ ਜਪਾਉਂਦਾ ਹੈ। ਆਪਣੇ ਸੇਵਕ ਕੀ ਆਪ ਪਤ ਰੱਖੈ, ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਹੈ। ਤਾਂ ਕਿ ਗਤ ਮਿਤ ਕੋਏ ਨਾ ਲਾਖੈ, ਉਸ ਦੀ ਉੱਚੀ ਅਵਸਥਾ, ਉਸ ਦੀ ਮਰਿਆਦਾ ਕਿਸੇ ਦੀ ਸਮਝ ਵਿੱਚ ਨਹੀਂ ਆਉਂਦੀ, ਕੋਈ ਲਖਤਾ ਨਹੀਂ ਕਰ ਸਕਦਾ। ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ, ਪ੍ਰਭੂ ਦੇ ਸੇਵਕ ਦੀ ਗਤ ਮਿਤ ਕੌਣ ਆਖੇ, ਉਸ ਦੀ ਬਰਾਬਰਤਾ ਕੌਣ ਕਰੇ, ਉੱਥੇ ਤੱਕ ਕੌਣ ਪਹੁੰਚੇ, ਕੋਈ ਬਰਾਬਰਤਾ ਨਹੀਂ ਕਰ ਸਕਦਾ। ਪ੍ਰਭ ਕੇ ਸੇਵਕ ਉੱਚ ਤੇ ਉੱਚੇ, ਪ੍ਰਭੂ ਦੇ ਸੇਵਕ ਉੱਚਿਆਂ ਤੋਂ ਉੱਚੇ ਹਨ। ਜੋ ਪ੍ਰਭ ਆਪਣੀ ਸੇਵਾ ਲਾਇਆ ਉੱਚੇ ਕਿਉਂ ਹਨ? ਜਿਸ ਸੇਵਕ ਨੂੰ ਪ੍ਰਭੂ ਨੇ ਆਪਣੀ ਸੇਵਾ ਵਿੱਚ ਲਾ ਦਿੱਤਾ, ਨਾਨਕ ਸੋ ਸੇਵਕ ਦੈ ਦਿਸ਼ ਪ੍ਰਗਟਾਇਆ, ਉਹ ਸੇਵਕ ਦਸਾਂ ਦਿਸ਼ਾ ਵਿੱਚ ਪ੍ਰਗਟ ਹੋ ਗਿਆ। ਪ੍ਰਗਟ ਭਏ ਸਭ ਜਗਤ ਮਹਿ ਫਿਰਤੇ ਪੈ ਨਾਮ, ਜਿਨ੍ਹਾਂ ਨੂੰ ਕੋਈ ਨਹੀਂ ਸੀ ਜਾਣਦਾ ਸਾਰੇ ਜਗਤ ਵਿੱਚ ਪ੍ਰਸਿੱਧ ਹੋ ਗਏ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜਦਾਮ ਕੋ ਸ਼ੀਪਰੋ ਹੋਇਓ ਲਾਖੀਨਾ, ਬੁਣਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰੋ ਭਇਓ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਇਹ ਬਿਧ ਸੁਣ ਕੇ ਜੱਟ ਰੋਠ ਭਗਤੀ ਲਾਗਾ, ਮਿਲੇ ਪ੍ਰਤਪ ਗੁਸਾਈਆਂ ਥੰਨਾ ਵਡਭਾਗਾ। ਉਸ ਦੀ ਬਖਸ਼ਿਸ਼ ਵੇਖੋ ਜਿਸ ਦੇ ਸਿਰ 'ਤੇ ਹੱਥ ਰੱਖ ਦੇਵੇ, ਨੇਕੀ ਕੀਰੀ ਮੈਂ ਕੱਲ ਰੱਖ ਹੈ, ਛੋਟੀ ਜਿਹੀ ਕੀੜੀ ਵਿੱਚ ਉਹ ਆਪਣੀ ਸਤਾ ਟਿਕਾ ਦੇਵੇ, ਸ਼ਕਤੀ ਰੱਖ ਦੇਵੇ। ਭਸਮ ਕਰੈ ਲਸ਼ਕਰ ਕੋਟ ਲੱਖ ਹੈ, ਲੱਖਾਂ ਕਰੋੜਾਂ ਲਸ਼ਕਰਾਂ ਨੂੰ ਉਹ ਭਸਮ ਕਰਕੇ ਰੱਖ ਦੇਵੇ। ਜਿਸ ਕਾ ਸਾਸ ਨਾ ਕਾਢ ਤੇ ਆਪ, ਜਿਸ ਦਾ ਸਵਾਸ ਆਪ ਨਾ ਕੱਢਣਾ ਚਾਹੇ, ਜਿਸ ਨੂੰ ਮਾਰਨਾ ਨਾ ਚਾਹੇ, ਤਾਂ ਕਿ ਉਹ ਰਾਖਤ ਦੇ ਕਰ ਹੱਥ, ਉਸ ਨੂੰ ਹੱਥ ਦੇ ਕੇ ਉਹ ਰੱਖ ਲੈਂਦਾ ਹੈ। ਮਾਨਸ ਯਤਨ ਕਰਤ ਬਹੁ ਭਾਂਤ, ਮਨੁੱਖ ਅਨੇਕ ਤਰ੍ਹਾਂ ਦੇ ਯਤਨ ਕਰਦਾ ਹੈ, ਤਿਸ ਕੇ ਕਰਤਵ ਬਿਰਥੇ ਜਾਤ, ਪਰ ਇਸ ਦੇ ਕੀਤੇ ਹੋਏ ਕੰਮ ਬਚਾਓ ਦੇ ਯਤਨ ਸਾਰੇ ਬਿਰਥੇ ਚਲੇ ਜਾਂਦੇ ਹਨ। ਮਾਰੇ ਨਾ ਰਾਖੈ ਔਰ ਨਾ ਕੋਏ, ਭਾਈ ਨਾ ਕੋਈ ਮਾਰ ਸਕਦਾ, ਨਾ ਪਰਮਾਤਮਾ ਤੋਂ ਬਿਨਾਂ ਕੋਈ ਬਚਾ ਸਕਦਾ ਹੈ। ਸਰਬ ਜੀਆਂ ਕਾ ਰਾਖਾ ਸੋਏ, ਸਾਰੇ ਜੀਵਾਂ ਦਾ ਰਾਖਾ ਉਹ ਪਰਮਾਤਮਾ ਆਪ ਹੈ। ਕਾਹੇ ਸੋਚ ਕਰੇ ਰੇ ਪ੍ਰਾਣੇ, ਹੇ ਜੀਵ ਹੇ ਪ੍ਰਾਣੇ, ਕਾਹਦੇ ਵਾਸਤੇ ਨਾ ਸੋਚਾਂ ਵਿੱਚ ਪਿਆ ਹੈ, ਕਿਸ ਗੱਲ ਵਾਸਤੇ ਚਿੰਤਾ ਕਰ ਰਿਹਾ ਹੈ? ਤੂੰ ਇੱਕ ਕੰਮ ਕਰਨ ਵਾਲਾ ਕਰ, ਜਪ ਨਾਨਕ ਪ੍ਰਭ ਅਲਖ ਵਡਾਨੇ, ਉਸ ਵਿਆਸ਼ਚਰਜ ਨੂੰ ਅਲਖ ਨੂੰ ਜੋ ਅਦ੍ਰਿਸ਼ਟ ਹੈ ਉਸ ਪਰਮਾਤਮਾ ਦਾ ਤੂੰ ਨਾਮ ਜਪ। ਤੂੰ ਚਿੰਤਾ ਨਾ ਕਰ, ਨਾ ਕਰ ਚਿੰਤ ਚਿੰਤਾ ਹੈ ਕਰਤੇ, ਤੂੰ ਚਿੰਤਾ ਨਾ ਕਰ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਬੰਦਾ ਵਿਅਰਥ ਹੀ ਚਿੰਤਾ ਦਾ ਬੋਝ ਆਪਣੇ ਸਿਰ 'ਤੇ ਚੁੱਕੀ ਫਿਰਦਾ ਹੈ। ਇੱਕ ਲੋਕ ਗਾਥਾ ਹੈ, ਇੱਕ ਸੱਜਣ ਨੇ ਬੜੇ ਪਿਆਰ ਨਾਲ ਇਹ ਘੋੜੀ ਪਾਲੀ, ਘੋੜੀ 'ਤੇ ਸਵਾਰ ਹੋਇਆ ਅਤੇ ਇੱਕ ਪੰਡ ਬੋਝ ਦੀ ਭਾਰ ਦੀ ਆਪਣੇ ਸਿਰ 'ਤੇ ਚੁੱਕੀ। ਕਿਸੇ ਸਿਆਣੇ ਨੇ ਕਿਹਾ, ਉਹ ਭਲੇ ਪੁਰਖਾ, ਘੋੜੀ ਉੱਤੇ ਚੜਿਆ ਹੈ ਅਤੇ ਪੰਡ ਸਿਰ 'ਤੇ ਕਿਉਂ ਚੁੱਕੀ? ਕਹਿਣ ਲੱਗਾ, ਜੀ ਘੋੜੀ ਨਾਲ ਬਹੁਤ ਪਿਆਰ ਹੈ, ਮੈਂ ਇਸ 'ਤੇ ਜ਼ਿਆਦਾ ਭਾਰ ਨਹੀਂ ਪਾਉਣਾ ਚਾਹੁੰਦਾ। ਕਹਿਣ ਲੱਗੇ, ਭਾਰ ਤੂੰ ਭਾਵੇਂ ਆਪਣੀ ਗਰਦਨ ਤੋੜ, ਆਪਣੇ ਸਿਰ 'ਤੇ ਰੱਖ, ਹੈ ਘੋੜੀ 'ਤੇ। ਸੱਚ ਇਹ ਹੈ, ਸੰਸਾਰ ਦਾ ਸਾਰਾ ਭਾਰ ਪਰਮਾਤਮਾ ਨੇ ਚੁੱਕੇ ਹੈ। ਬੰਦਾ ਵਿਅਰਥ ਹੀ ਚਿੰਤਾ ਨਾਲ ਆਪਣੀ ਗਰਦਨ ਤੋੜ ਰਿਹਾ ਕਿ ਮੈਂ ਕੁਛ ਕਰ ਸਕਦਾ ਹਾਂ, ਮੈਂ ਕਰ ਰਿਹਾ ਹਾਂ। ਨਹੀਂ, ਤੂੰ ਕੁਛ ਵੀ ਨਹੀਂ ਕਰਦਾ, ਇਹ ਜੋ ਕਰ ਰਿਹਾ ਹੈ ਪਰਮਾਤਮਾ ਕਰ ਰਿਹਾ। ਉਸ ਅਲੱਖ ਨੂੰ, ਅਸਚਰਜ ਨੂੰ ਤੂੰ ਜਪ, ਤੂੰ ਆਪਣੀ ਚਿੰਤਾ ਉਸੇ ਦੇ ਚਰਨਾਂ ਵਿੱਚ ਰੱਖ, ਨਾ ਕਰ ਚਿੰਤ ਚਿੰਤਾ ਹੈ ਕਰਤੇ। ਬਾਰੰਬਾਰ ਬਾਰ ਪ੍ਰਭ ਜਪੀਏ, ਕਿੰਨੀ ਕੁ ਵਾਰ ਜਪਾਂ? ਸਾਹਿਬਾਂ ਨੇ ਕੁਛ ਸਮਾਂ ਨਹੀਂ ਮਿਥਿਆ, ਇੰਨੇ ਘੰਟੇ ਜਪ, ਘੰਟੇ ਤਾਂ ਉਸ ਵੇਲੇ ਹੈ ਹੀ ਨਹੀਂ ਸਨ, ਗਿਣਤੀ ਸੀ ਪੈਰਾਂ ਦੀ। ਉਹਨਾਂ ਨੇ ਸਾਨੂੰ ਜੋ ਜਪਣ ਲਈ ਕਿਹਾ ਨਾ, ਫੈਸਲੇ ਅਟਲ ਨੇ ਔਰ ਕਮਾਲ ਨੇ। ਤਬ ਲਗ ਪ੍ਰਾਣੀ ਤਿਸੇ ਤੇ ਆਵੋ, ਜਬ ਲਗ ਘਟ ਮੈਂ ਸਾਸਾ, ਕਰ ਬੰਦੇ ਤੂੰ ਬੰਦਗੀ ਕਿੰਨਾ ਚਿਰ, ਜਿਤ ਚਿਰ ਘਟ ਮੈਂ ਸਾ। ਬੰਦਗੀ ਤਾਂ ਹਰ ਵੇਲੇ ਕਰਦਾ ਰਹੋ, ਬਾਰੰਬਾਰ ਬਾਰ ਪ੍ਰਭ ਜਪੀਏ, ਵਾਰ ਵਾਰ ਉਸ ਪਰਮਾਤਮਾ ਨੂੰ ਜਪਣਾ ਚਾਹੀਦਾ ਹੈ। ਸਿਮਰੀਏ ਅਤੇ ਸਿਮਰਨਾ ਹੀ ਅੰਮ੍ਰਿਤ ਪੀਣਾ, ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਏ, ਇਹ ਸਿਮਰਨ ਦਾ ਅੰਮ੍ਰਿਤ ਪੀ ਕੇ ਮਨ ਕਰਕੇ ਤਨ ਕਰਕੇ ਰੱਜ ਜਾਈਏ, ਸਰੀਰ ਕੇਂਦਰੀਆਂ ਨੂੰ ਰਜਾ ਦੇਈਏ, ਨਾਮ ਰਤਨ ਜਿਨ ਗੁਰਮੁਖ ਪਾਇਆ। ਇਹ ਨਾਮ ਰੂਪੀ ਰਤਨ ਜਿਸ ਗੁਰਮੁਖ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਾਪਤ ਕਰ ਲਿਆ ਹੈ, ਤਿਸ ਕਿਸੇ ਅਵਰ ਨਾਹੀਂ ਦ੍ਰਿਸ਼ਟਾਇਆ। ਉਸਨੂੰ ਹੋਰ ਕੁਛ ਨਜ਼ਰ ਨਹੀਂ ਆਇਆ, ਭਾਵ ਹਰ ਪਾਸੇ ਪਰਮਾਤਮਾ ਹੀ ਦਿਸਦਾ। ਉਸੇ ਦੇ ਦੀਦਾਰ, ਉਸੇ ਹਸਤੀ ਦਾ ਅਹਿਸਾਸ ਹੁੰਦਾ ਹੈ। ਨਾਮ ਧਨ ਨਾਮੋ ਰੂਪ ਰੰਗ, ਉਸ ਲਈ ਧਨ ਦੀ ਦੌੜ ਹੋਰ ਕੋਈ ਨਹੀਂ, ਨਾਮ ਹੀ ਧਨ ਹੈ, ਨਾਮ ਹੀ ਰੂਪ ਹੈ, ਨਾਮ ਹੀ ਰੰਗ ਹੈ। ਨਾਮ ਸੁੱਖ, ਉਸ ਲਈ ਸੁੱਖ ਵੀ ਨਾਮ। ਨਾਮ ਸੁੱਖ ਹਰ ਨਾਮ ਕਾ ਸੰਗ, ਹਰੀ ਨਾਮ ਦਾ ਸੰਗ ਇਹ ਸਭ ਤੋਂ ਉੱਤਮ ਹੈ। ਨਾਮ ਰਸ ਜੋ ਜਨ ਤ੍ਰਿਪਤਨ ਹੈ, ਨਾਮ ਰਸ ਵਿੱਚ ਜਿਹੜੇ ਸੇਵਕ ਰੱਜ ਗਏ। ਵੇਖੋ, ਛੱਤੀ ਪਦਾਰਥ ਨਾਲ ਕੋ ਰੱਜ ਵੀ ਜਾਏ, ਕੁਛ ਘੰਟਿਆਂ ਬਾਅਦ ਫਿਰ ਭੁੱਖ ਲੱਗ ਜਾਏਗੀ। ਮਾਇਆ ਆਉਂਦੀ ਜਾਪਦਾ ਰੱਜ ਗਏ, ਪਰ ਘੜੀ ਬਾਅਦ ਜਾਪਦਾ ਨਹੀਂ ਥੋੜ੍ਹੀ, ਫਿਰ ਭੁੱਖ। ਪਰ ਨਾਮ ਰਸ ਜੋ ਜਨ ਤ੍ਰਿਪਤਨ, ਨਾਮ ਰਸ ਵਿੱਚ ਜਿਹੜੇ ਜਨ ਤ੍ਰਿਪਤ ਹੋ ਗਏ, ਰੱਜ ਗਏ। ਮਨ ਤਨ ਨਾਮੈ ਨਾਮ ਸਮਾਨ ਹੈ, ਮਨ ਕਰਕੇ ਤਨ ਕਰਕੇ ਨਾਮ ਵਿੱਚ ਹੀ ਸੋ ਲੀਨ ਹੋ ਗਏ, ਨਾਮ ਹੀ ਨਾਮ ਹੋ ਗਏ। ਉਠਤ ਬੈਠਤ ਸੋਵਤ ਨਾਮ, ਉੱਠਦਿਆਂ ਬੈਠਦਿਆਂ ਸੌਂਦਿਆਂ ਨਾਮ ਹੀ ਜਪਦੇ ਹਨ। ਕਹੋ ਨਾਨਕ ਜਨ ਕੈ ਸਦਕਾਮ, ਨਾਮ ਜਪਣਾ ਹੀ ਉਹਨਾਂ ਦਾ ਕੰਮ ਹੈ, ਇਹੀ ਆਹਰ ਹੈ, ਇਹੀ ਉੱਦਮ ਹੈ, ਹਰ ਵੇਲੇ ਪਰਮਾਤਮਾ ਦਾ ਨਾਮ ਜਪਦੇ ਹਨ। ਹੇ ਭਾਈ, ਤੁਸੀਂ ਵੀ ਜਪੋ, ਬੋਲੋ ਜਸ ਜੇਬਾ ਦਿਨ ਰਾਤ, ਦਿਨ ਰਾਤ ਜ਼ੁਬਾਨ ਨਾਲ, ਇਸ ਜੇਬਾ ਨਾਲ ਪਰਮਾਤਮਾ ਦਾ ਯਸ ਬੋਲੋ, ਉਸ ਦੀ ਕੀਰਤੀ ਕਰੋ। ਬੋਲੋ ਜਸ ਜੇਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ। ਆਪਣੇ ਪ੍ਰਭੂ ਨੇ ਆਪਣੇ ਸੇਵਕ ਨੂੰ ਇਹ ਦਾਤ ਆਪ ਦਿੱਤੀ ਹੈ। ਪ੍ਰਭ ਆਪਣੇ ਜਨ ਕੀਨੀ ਦਾਤ, ਪ੍ਰਭੂ ਨੇ ਆਪਣੇ ਸੇਵਕ ਨੂੰ ਇਹ ਦਾਤ ਦਿੱਤੀ ਹੈ। ਕਿਹੜੀ? ਬੋਲੋ ਜਸ ਜੇਬਾ ਦਿਨ ਰਾਤ, ਦਿਨ ਰਾਤ ਜ਼ੁਬਾਨ ਨਾਲ ਉਸ ਦੇ ਗੁਣ ਗਾਓ। ਕਰਹਿ ਭਗਤ ਆਤਮ ਕਹਿ ਚਾਏ, ਜਿਨ੍ਹਾਂ ਨੂੰ ਇਹ ਦਾਤ ਦੇ ਦਿੱਤੀ ਉਹ ਭਗਤੀ ਦਿਲੀ ਪਿਆਰ ਨਾਲ, ਚਾਅ ਨਾਲ, ਉਤਸ਼ਾਹ ਨਾਲ ਕਰਦੇ ਹਨ। ਪ੍ਰਭ ਆਪਣੇ ਸੋ ਰਹੇ ਸਮਾਏ, ਆਪਣੇ ਪ੍ਰਭੂ ਵਿੱਚ ਉਹ ਲੀਨ ਰਹਿੰਦੇ ਹਨ, ਸਮਾਏ ਰਹਿੰਦੇ ਹਨ। ਜੋ ਹੋਆ ਹੋਵਤ ਸੋ ਜਾਣੈ, ਜੋ ਹੋ ਗਿਆ ਪ੍ਰਭੂ ਵੱਲੋਂ ਹੋਣਾ ਹੀ ਸੀ, ਉਹ ਸਮਝਦੇ ਨੇ ਉਸ ਵੱਲੋਂ ਹੋਇਆ, ਇਹ ਜਾਣਦੇ ਹਨ। ਪ੍ਰਭ ਆਪਣੇ ਕਾ ਹੁਕਮ ਪਛਾਣੈ, ਜੋ ਹੋਇਆ ਪ੍ਰਭੂ ਦਾ ਹੁਕਮ ਜਾਣਦੇ ਹਨ, ਕਿ ਅਕਾਲ ਪੁਰਖ ਨੇ ਕੀਤਾ ਹੈ, ਹੁਕਮ ਪਛਾਣਦੇ ਹਨ। ਤਿਸ ਕੀ ਮਹਿਮਾ ਕੌਣ ਬਖਾਨੋ, ਉਹਨਾਂ ਸੇਵਕਾਂ ਦੀ ਮਹਿਮਾ ਅਸੀਂ ਕੀ ਆਖੀਏ। ਤਿਸ ਕਾ ਗੁਣ ਕਹਿ ਏਕ ਨਾ ਜਾਣੋ, ਇਹੋ ਜਿਹੇ ਸੇਵਕ ਦੀ ਕੀ ਵਡਿਆਈ ਦੱਸਾਂ, ਉਸ ਦਾ ਤਾਂ ਇੱਕ ਵੀ ਗੁਣ ਮੈਂ ਕਹਿ ਨਹੀਂ ਸਕਦਾ, ਕਿਵੇਂ ਜਾਣਾ। ਆਠ ਪਹਿਰ ਪ੍ਰਭ ਵਸੈ ਹਜ਼ੂਰੇ, ਅੱਠੇ ਪਹਿਰ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਵਸਦੇ ਹਨ। ਕਹੋ ਨਾਨਕ ਸੇਈ ਜਨ ਪੂਰੇ, ਉਹੀ ਪੂਰੇ ਭਾਂਡੇ ਹਨ, ਉਹ ਪੂਰੇ ਸੇਵਕ ਹਨ, ਉਹੀ ਪੂਰੇ ਦਾਸ ਹਨ, ਜਿਹੜੇ ਅੱਠੇ ਪਹਿਰ ਮਨ ਕਰਕੇ ਸੁਰਤ ਕਰਕੇ ਹਜ਼ੂਰੀ ਵਿੱਚ ਵਸਦੇ ਹਨ। ਐਸੇ ਸੇਵਕਾਂ ਦੀ ਓਟ, ਸਹਾਰਾ, ਸੰਗਤ ਇਹ ਤਾਰਦੀ ਹੈ। ਮਨ ਮੇਰੇ ਤਿਨਕੀ ਓਟ ਲੇ, ਹੇ ਮੇਰੇ ਮਨ ਉਹਨਾਂ ਗੁਰਮੁਖਾਂ ਦੀ ਓਟ ਤੂੰ ਵੀ ਲੈ, ਤੈਨੂੰ ਰੱਬ ਤੱਕ ਹੀ ਲੈ ਜਾਏਗੀ। ਮਨ ਤਾਂ ਨੇ ਆਪਣਾ ਤਿੰਨ ਜਨ ਦੇ, ਇਹ ਨਹੀਂ ਕਿ ਓਟ ਉਹਨਾਂ ਦੀ ਅਤੇ ਮਨ ਮਰਜ਼ੀ ਆਪਣੀ, ਨਹੀਂ, ਆਪਣਾ ਮਨ ਅਤੇ ਤਨ ਉਹਨਾਂ ਦੀ ਭੇਟਾ ਕਰਦੇ। ਕਿਹਨਾਂ ਦੀ? ਜਿਨ ਜਨ ਆਪਣਾ ਪ੍ਰਭੂ ਪਛਾਤਾ। ਜਿਸ ਮਨੁੱਖ ਨੇ, ਰੱਬ ਦੇ ਸੇਵਕ ਨੇ ਆਪਣੇ ਪ੍ਰਭੂ ਨੂੰ ਪਛਾਣ ਲਿਆ ਹੈ, ਸੋ ਜਨ ਸਰਬ ਥੋਕ ਕਾ ਦਾਤਾ, ਉਹ ਸੇਵਕ ਸਾਰੇ ਪਦਾਰਥਾਂ ਦਾ ਦਾਤਾ ਹੈ, ਕਿਉਂਕਿ ਰੱਬ ਹੈ ਸਰਬ ਸੁੱਖਾਂ ਕਾ ਦਾਤਾ, ਅਤੇ ਸੇਵਕ ਦਾ ਉਸ ਨਾਲ ਨਾਤਾ ਹੈ, ਸੇਵਕ ਦੀ ਜਾਣ ਪਛਾਣ ਹੈ, ਉਹ ਸਾਰੇ ਪਦਾਰਥਾਂ ਦਾ ਦਾਤਾ ਹੈ। ਤਿਸ ਕੀ ਸ਼ਰਨ ਸਰਬ ਸੁੱਖ ਪਾਵੈ, ਉਸ ਦੀ ਸ਼ਰਨ ਵਿੱਚ ਤੈਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ। ਤਿਸ ਕੈ ਦਰਸ਼ ਸਭ ਪਾਪ ਮਿਟਾਵੈ, ਉਸ ਦੇ ਦਰਸ਼ਨਾਂ ਨਾਲ ਤੇਰੇ ਸਾਰੇ ਪਾਪ ਮਿਟ ਜਾਣਗੇ, ਤੂੰ ਸਾਰੇ ਪਾਪ ਦੂਰ ਕਰ ਲਵੇਂਗਾ। ਅਵਰ ਸਿਆਣਪ ਸਗਲੀ ਛਾੜ, ਹੋਰ ਸਾਰੀ ਸਿਆਣਪ ਛੱਡ ਦੇ, ਚਤਰਾਈ ਸਿਆਣਪਾਂ ਕ ਕਿਤੇ ਕਾਮ ਨਾ ਆਈਐ ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ। ਸਭ ਤੋਂ ਸ਼ੁਭ ਕਰਮ ਚੰਗਾ ਕਰਮ ਇਹ ਹੈ ਰੱਬ ਦੇ ਸੇਵਕ ਦੀ ਚਰਨੀ ਲੱਗ ਜਾ, ਹੋਰ ਸਿਆਣਪਾਂ ਹੋ ਸਕਦਾ ਤੇਰੇ ਲਈ ਜਾਲ ਬਣ ਜਾ। ਇਹ ਯਾਦ ਰੱਖਣ ਵਾਲੀ ਗੱਲ ਹੈ, ਸਿਆਣਪ ਨਾਮ ਨਾਲ ਨਾ ਜੁੜੀ ਹੋਵੇ ਮੋਖ ਨਹੀਂ ਬਣਦੀ, ਬੰਧਨ ਬਣਦੀ ਹੈ, ਫਾਈ ਬਣਦੀ ਹੈ ਮੱਕੜੀ ਦਾ ਜਾਲੇ ਵਾਂਗੂ। ਜਿਵੇਂ ਤਾਪ ਜਾਲਾ ਤਣਦੀ ਹੈ ਅਤੇ ਆਪੇ ਵਿੱਚ ਫਸ ਜਾਂਦੀ ਹੈ, ਚਤਰਾਈਆਂ ਦਾ ਜਾਲ ਮਨੁੱਖ ਐਸਾ ਬਣਾਉਂਦਾ ਉਸ ਜਾਲ ਵਿੱਚ ਆਪੇ ਫਸ ਜਾਂਦਾ, ਫਿਰ ਇਸ ਦਾ ਨਿਕਲਣਾ ਮੁਸ਼ਕਲ ਹੋ ਜਾਂਦਾ। ਤੂੰ ਇਹ ਸਿਆਣਪਾਂ ਛੱਡ, ਚਤਰਾਈਆਂ ਛੱਡ। ਕਈ ਵਾਰ ਕਿਸੇ ਮਹਾਂਪੁਰਖ ਕੋਲ ਬੈਠਦੇ ਹਾਂ, ਬਚਨ ਸੁਣਦੇ ਹਾਂ, ਸ਼ੰਕੇ ਮੁੱਕਦੇ ਨੇ, ਲੇਕਿਨ ਜ਼ਰਾ ਕੁ ਪਾਸੇ ਹੁੰਦੇ ਹਾਂ ਸ਼ੰਕੇ ਫਿਰ ਆ ਜਾਂਦੇ ਨੇ। ਸਤਿਗੁਰਾਂ ਇੱਕ ਵਾਰੀ ਐਸਾ ਕਿਹਾ ਸੀ, ਇੱਕ ਸਿੱਖ ਨੂੰ ਕਿਹਾ, ਇੱਕ ਕੜਾਹੀ 'ਚ ਪਾਣੀ ਭਰ ਕੇ ਕੱਪੜਾ ਪਾ ਦੇ, ਪਤਾਸੇ ਪਾ ਦੇ, ਇੱਕ ਪੱਥਰ ਪਾ ਦੇ। ਥੋੜ੍ਹੀ ਦੇਰ ਬਾਅਦ ਕਿਹਾ, ਪਤਾਸੇ ਕੱਢ। ਪਤਾਸਾ ਤਾਂ ਮਿਲਦਾ ਨਹੀਂ, ਉਹ ਪਾਣੀ ਹੋ ਗਿਆ, ਪੱਥਰ ਉਸੇ ਤਰ੍ਹਾਂ ਨਿਕਲ ਆਇਆ, ਲੇਕਿਨ ਕੱਪੜਾ ਭੇਜਿਆ ਸੀ ਉਹ ਪਾਇਆ ਫਿਰ ਸੁੱਕ ਗਿਆ। ਕਹਿਣ ਲੱਗੇ, ਇਹੀ ਹਾਲ ਹੈ ਜਦੋਂ ਕਿਸੇ ਸਤਿਪੁਰਸ਼ ਕੋਲ ਬੈਠਦੇ ਹਾਂ। ਕਈ ਤਾਂ ਐਸੇ ਨੇ ਪਤਾਸੇ ਵਾਂਗੂ ਵਿੱਚ ਲੀਨ ਹੋ ਗਏ, ਕਈ ਐਸੇ ਨੇ ਕੱਪੜੇ ਵਾਂਗੂ, ਕਥਾ ਕੀਰਤਨ ਥੋੜ੍ਹਾ ਸੁਣਿਆ, ਮਨ ਭਿਜਿਆ, ਜ਼ਰਾ ਕੁ ਪਾਸੇ ਹੋਏ ਫਿਰ ਉਸੇ ਤਰ੍ਹਾਂ ਹੀ, ਕੋਈ ਫਰਕ ਨਹੀਂ ਪਿਆ, ਕੁਛ ਪੱਥਰ ਵਰਗੇ ਨੇ। ਹੁਣ ਅਸੀਂ ਕੀ ਕਰੀਏ, ਚਤਰਾਈਆਂ ਨਾਲ ਤਾਂ ਪੱਥਰ ਬਣੇ ਰਹਾਂਗੇ। ਕਹਿੰਦੇ ਨੇ, ਅਵਰ ਸਿਆਣਪ ਸਗਲੀ ਛਾੜ। ਭਾਈ ਲਹਿਣੇ ਸਿਆਣਪਾਂ ਛੱਡ ਦਿੱਤੀਆਂ, ਸਿਰ ਜੋਗ ਅਲੂਨੀ ਚੱਟੀ ਹੈ, ਜੋ ਗੁਰੂ ਨੇ ਕਿਹਾ ਉਹ ਕਰਦੇ ਰਹੇ। ਬਾਬੇ ਅਮਰਦਾਸ ਨੇ ਸਿਆਣਪਾਂ ਛੱਡ ਦਿੱਤੀਆਂ, ਕਹਿੰਦੇ ਨੇ ਗੁਰੂ ਰਾਮਦਾਸ ਨੇ ਸਿਆਣਪਾਂ ਛੱਡ ਦਿੱਤੀਆਂ। ਕਹਿਣ ਲੱਗੇ, ਥੜਿਆਂ ਦਾ ਸਵਾਲ ਨਹੀਂ, ਆਖੋ ਬਣਾਓ ਮੈਂ ਬਣਾਵਾਂਗਾ, ਕਹੋ ਢਾਓ ਮੈਂ ਢਾਵਾਂਗਾ, ਤੁਸੀਂ ਆਖੋ ਗਲਤ ਮੈਂ ਆਖਾਂਗਾ ਗਲਤ, ਤੁਸੀਂ ਆਖੋ ਠੀਕ ਮੈਂ ਆਖਾਂਗਾ ਠੀਕ। ਸਿਆਣਪ ਦਾ ਸਵਾਲ ਨਹੀਂ, ਸਵਾਲ ਹੈ ਸੇਵਾ ਦਾ। ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ। ਜੇ ਤੂੰ ਚਤਰਾਈ ਕਰੇਗਾ ਤੂੰ ਉਸ 'ਤੇ ਵੀ ਸ਼ੱਕ ਕਰੇਗਾ, ਮੈਂ ਠੀਕ ਬਣਾਉਂਦਾ ਇਹਨਾਂ ਨੂੰ ਪਤਾ ਨਹੀਂ। ਕਹਿੰਦੇ ਨੇ, ਰਾਮਾ ਜੀ ਨੇ ਕਹਿ ਦਿੱਤਾ ਸੀ, ਜਿਮ ਤੁਮ ਕਹਾ ਤਥਾ ਬਣਵਾਈ, ਇਸ 'ਤੇ ਆਛੀ ਕਿਆ ਬਣਾਈ। ਜਿਵੇਂ ਕਿਹਾ ਸੀ ਬਣਾਇਆ, ਇਸ ਤੋਂ ਚੰਗਾ ਥੜਾ ਮੈਂ ਨਹੀਂ ਬਣਾ ਸਕਦਾ। ਰਾਮਦਾਸ ਜੀ ਕਹਿਣ ਲੱਗੇ, ਬਾਰ ਬਾਰ ਬਖਸ਼ ਤੋ ਮੋਹੀ, ਅਪਰਾਧੀ ਯਾਰ ਮੂਰਖ ਕੋਹੀ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪਕ ਸੰਭਲ ਭੰਨੇ, ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੇ ਤੂੰ ਸੇਵਾ ਲਾਗ, ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਜੇ ਸੇਵਾ ਵਿੱਚ ਲੱਗ ਜਾਵੇਂ ਉਹ ਸੰਤ ਜਨਾਂ ਦੇ ਸਦਾ ਪੈਰ ਪੂਜੇ, ਇਸ ਤਰ੍ਹਾਂ ਜਗਤ ਵਿੱਚ ਫਿਰ ਤੇਰਾ ਆਉਣਾ ਜਾਣਾ ਨਹੀਂ ਹੋਵੇਗਾ, ਜਨਮ ਮਰਨ ਦਾ ਗੇੜ ਮੁੱਕ ਜਾਵੇਗਾ। ਸੱਚ ਹੈ ਅੱਜ ਤੱਕ ਜਿਸ ਨੂੰ ਮਿਲਿਆ ਹੈ, ਮਿਲਿਆ ਹੀ ਚਰਨਾਂ ਵਿੱਚੋਂ ਹੈ, ਮਿਲਿਆ ਹੀ ਚਰਨ ਧੂੜ ਵਿੱਚੋਂ ਹੈ, ਮਿਲਿਆ ਹੀ ਜੋੜੇ ਝਾੜਿਆਂ ਹੈ। ਸਤਿਗੁਰਾਂ ਇਸੇ ਲਈ ਕਿਹਾ ਸੀ, ਹੇ ਅਕਾਲ ਪੁਰਖ, ਜੇ ਤੂੰ ਮੈਨੂੰ ਆਖੇ ਕਿ ਸਭ ਤੋਂ ਚੰਗਾ ਸੁੱਖ ਮੰਗ ਲਓ, ਦਾਨ ਮੰਗੋ ਤਾਂ ਮੈਂ ਕੀ ਮੰਗਾਂਗਾ, ਮੈਂ ਤਾਂ ਇੱਕ ਹੀ ਦਾਤ ਮੰਗਾਂਗਾ, ਸਭ ਤੋਂ ਵੱਡੀ ਹੈ, ਸੁਖਦਾਈ ਹੈ। ਦਾਨ ਮਹਿੰਡਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਐ, ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਲੱਖ ਤਿਆਈਐ। ਇਹ ਹੈ ਦਾਨ, ਸਾਧ ਜਨਾਂ ਦੀ ਚਰਨ ਧੂੜ ਤਲੀ ਦੀ ਖਾਕ, ਇਸ ਨਾਲ ਝੂਠਾ ਲਾਲ ਚਲਾ ਜਾਂਦਾ, ਅਦ੍ਰਿਸ਼ਟ ਅਲੱਖ ਦਾ ਸਿਮਰਨ ਹੁੰਦਾ। ਆਵਣ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ: ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਗੁਰੂ ਦੇ ਹਰ ਧਰਮ ਵਿੱਚ ਬਹੁਤ ਮਹਾਨਤਾ ਹੈ। ਗੁਰਬਾਣੀ ਵਿੱਚ ਐਸਾ ਲਿਖਿਆ ਹੈ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਪਰ ਸਤਿਗੁਰੂ ਹੈ ਕੌਣ? ਸਤਿਗੁਰੂ ਉਹ ਹੈ ਜਿਸ ਨੇ ਸਦਾ ਥਿਰ ਰਹਿਣ ਵਾਲੇ ਸਰਵ ਵਿਆਪਕ ਪਰਮਾਤਮਾ ਨੂੰ ਜਾਣ ਲਿਆ ਹੈ। ਉਸ ਦਾ ਨਾਮ ਸਤਿਗੁਰੂ ਹੈ। ਉਸ ਦੀ ਸੰਗਤ ਵਿੱਚ ਰਹਿ ਕੇ ਸਿੱਖ ਅਵਗਣਾਂ ਤੋਂ ਬਚ ਜਾਂਦਾ ਹੈ। ਸਾਹਿਬ ਜੀ ਫੁਰਮਾ ਰਹੇ ਹਨ, ਹੇ ਭਾਈ, ਤੂੰ ਵੀ ਉਸ ਗੁਰੂ ਦੀ ਸੰਗਤ ਵਿੱਚ ਰਹਿ ਕੇ ਅਕਾਲ ਪੁਰਖ ਦੇ ਗੁਣਾਂ ਦਾ ਗਾਇਨ ਕਰ, ਉਸਦੇ ਗੁਣ ਗਾ। ਇੱਕ ਗੁਰੂ ਦੇ ਪਾਸ ਨਵਾਂ ਚੇਲਾ ਜਾਂਦਾ ਹੈ। ਮਹਾਰਾਜ ਮੈਨੂੰ ਵੀ ਚੇਲਾ ਬਣਾ ਲਓ। ਕਹਿਣ ਲੱਗੇ, ਪਹਿਲੇ ਜਾ ਵੇਖ ਚੇਲਿਆਂ ਦੀ ਕਾਲਣਾ, ਸਿੱਖ ਕਿੰਨੀ ਮੁਸ਼ਕਲ ਬਣਦਾ, ਵੇਖ ਕੇ ਆ। ਗਿਆ, ਬੜੀ ਘਾਲ ਘਾਲ ਰਹੇ ਸਨ ਚੇਲੇ, ਅਤੇ ਆ ਕੇ ਇੱਕ ਗੱਲ ਕਹੀ। ਕਹਿਣ ਲੱਗਾ, ਮਹਾਰਾਜ ਗੁਸਤਾਖੀ ਮੁਆਫ ਇੱਕ ਬੇਨਤੀ ਕਰਾਂ, ਜੇ ਗੁੱਸਾ ਨਾ ਕਰੋ। ਕਹਿਣ ਲੱਗੇ, ਨਹੀਂ ਗੁੱਸਾ ਨਹੀਂ ਕਰਦੇ, ਤੂੰ ਕਹਿ। ਕਹਿਣ ਲੱਗਾ ਜੀ, ਚੇਲਾ ਬਣਨਾ ਤਾਂ ਬਹੁਤ ਮੁਸ਼ਕਲ, ਸਿੱਖ ਬਣਨਾ ਤਾਂ ਬੜਾ ਮੁਸ਼ਕਲ ਹੈ, ਦਾਸ ਨੂੰ ਗੁਰੂ ਹੀ ਬਣਾ ਲਓ। ਹੁਣ ਗੁਰੂ ਤਾਂ ਹਰ ਇੱਕ ਬਣਨ ਵਾਸਤੇ ਤਿਆਰ ਹੈ। ਇੱਕ ਵਾਰ ਇੱਕ ਪੁਸਤਕ ਹੱਥ ਵਿੱਚ ਆਈ, ਮੈਂ ਹੈਰਾਨ ਹੋਇਆ ਉਸਨੂੰ ਪੜ੍ਹ ਕੇ। ਉਸ ਵਿੱਚ ਲਿਖਿਆ ਸੀ ਕਿ ਵੱਖ ਵੱਖ ਦੇਸ਼ਾਂ ਦੇ ਬੰਦੇ ਸ਼ਰਾਬ ਪੀ ਕੇ ਕੀ ਕਰਦੇ ਹਨ, ਕਿ ਜੇ ਜਰਮਨੀ ਸ਼ਰਾਬ ਪੀਏਗਾ ਤਾਂ ਝਗੜੇ 'ਤੇ ਉਤਰ ਆਏਗਾ, ਅੰਗਰੇਜ਼ ਸ਼ਰਾਬ ਪੀਏਗਾ ਸੋਚਣ ਲੱਗ ਪਵੇਗਾ, ਫ੍ਰੈਂਚ ਸ਼ਰਾਬ ਪੀਏਗਾ ਜ਼ਿਆਦਾ ਖਾਣ ਲੱਗ ਪਵੇਗਾ। ਪਾਂਤੋ ਪਾਂਤ ਦੇ ਦੇਸ਼ ਦੇ ਬੰਦਿਆਂ ਦਾ ਦੱਸਿਆ ਸੀ ਸ਼ਰਾਬ ਪੀਣਗੇ ਤਾਂ ਕੀ ਕਰਨਗੇ, ਲੰਬੀ ਲਿਸਟ ਸੀ। ਮੈਂ ਪੜ੍ਹ ਰਿਹਾ ਸਾਂ, ਮਨ 'ਚ ਧਿਆਨ ਆਇਆ ਕਿ ਭਾਰਤੀ ਸ਼ਰਾਬ ਪੀਏਗਾ ਤਾਂ ਕੀ ਕਰੇਗਾ, ਇਸ ਬਾਰੇ ਕੀ ਲਿਖੇ ਹੈ। ਕਮਾਲ ਗੱਲ ਲਿਖੀ ਸੀ, ਭਾਰਤੀ ਸ਼ਰਾਬ ਪੀਏਗਾ ਅਤੇ ਉਪਦੇਸ਼ ਕਰੇਗਾ। ਵਾਕਈ ਸ਼ਰਾਬ ਪੀ ਕੇ ਦੂਸਰਿਆਂ ਨੂੰ ਲੋਕ ਉਪਦੇਸ਼ ਕਰਦੇ ਮੈਂ ਵੇਖੇ ਨੇ। ਦੂਸਰਿਆਂ ਨੂੰ ਆਖਣਗੇ, ਭਲੇ ਬਣੋ, ਨਾਮ ਜਪੋ, ਭਲਾ ਕੰਮ ਕਰੋ। ਗੁਰੂ ਬਣਨ ਵਾਸਤੇ ਤਾਂ ਸ਼ਰਾਬੀ ਵੀ ਤਿਆਰ ਹੈ। ਹਰ ਬੰਦਾ ਹੀ ਦੂਸਰੇ ਨੂੰ ਉਪਦੇਸ਼ ਦਿੰਦਾ, ਮੈਂ ਸਮਝਦਾ ਹੈ ਰਹਿ। ਇਹ ਐਸੀ ਚੀਜ਼ ਹੈ ਬਿਨਾਂ ਮੰਗਿਆਂ ਹੀ ਦਿੱਤੀ ਜਾਂਦੀ ਹੈ, ਔਰ ਬਿਨਾਂ ਪੁੱਛਿਆਂ ਹੀ ਦਿੱਤੀ ਜਾਂਦੀ ਹੈ, ਬਿਨਾਂ ਮੁੱਲ ਤੋਂ ਹੀ ਦਿੱਤੀ ਜਾਂਦੀ ਹੈ। ਹਰ ਬੰਦਾ ਦੂਸਰੇ ਨੂੰ ਉਪਦੇਸ਼ ਕਰਨ ਵਾਸਤੇ ਤਿਆਰ ਹੈ, ਪਰ ਉਸ ਨਾਲ ਹੁੰਦਾ ਕੀ ਹੈ? ਕਬੀਰ, ਅਵਰਾਂ ਕਹੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰੱਖ ਤੇ ਖਾਇਆ ਘਰ ਕਾ ਖੇਤ। ਐਸੇ ਮਨੁੱਖਾਂ ਦੇ ਉਪਦੇਸ਼ ਨਾਲ ਆਪ ਵੀ ਡੁੱਬਦੇ ਹਨ ਔਰ ਦੂਸਰੇ ਵੀ ਡੁੱਬਦੇ ਹਨ, ਤਰਦਾ ਕੋਈ ਵੀ ਨਹੀਂ। ਸਤਿਗੁਰੂ ਕੌਣ ਹੈ ਜਿਸ ਨੇ ਸਤਿਪੁਰਖ ਨੂੰ ਜਾਣਿਆ ਹੈ? ਇੱਕ ਵਾਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਜਾ ਰਹੇ ਸਨ, ਇੱਕ ਸੱਪ ਆਇਆ ਸਿੱਖ ਮਾਰਨ ਲੱਗੇ। ਕਹਿਣ ਲੱਗੇ, ਨਾ ਮਾਰੋ, ਇਹ ਤਾਂ ਮਰਿਆ। ਚਰਨ ਛੋਹ ਦਿੱਤੀ, ਸਰੀਰ ਛੱਡ ਗਿਆ, ਰੂਹ ਸਾਹਮਣੇ ਆ ਗਈ, ਪੁੱਛਿਆ ਤੂੰ ਕੌਣ ਹੈ? ਕਹਿਣ ਲੱਗਾ ਜੀ, ਮੈਂ ਦੰਭੀ ਗੁਰੂ, ਇਹ ਜੋ ਮੇਰੇ ਵਿੱਚ ਕੀੜੇ ਪਏ ਨੇ ਮੇਰੇ ਸਿੱਖ, ਮੈਂ ਇਹਨਾਂ ਨੂੰ ਖਾਂਦਾ ਰਿਹਾ, ਹੁਣ ਇਹ ਮੈਨੂੰ ਖਾ ਰਹੇ ਨੇ। ਇਹ ਉਪਦੇਸ਼ ਇਸ ਲਈ ਹੈ ਕਿ ਨਾ ਕੋਈ ਪਖੰਡੀ ਗੁਰੂ ਬਣੇ ਅਤੇ ਨਾ ਕੋਈ ਪਖੰਡੀ ਗੁਰੂ ਦਾ ਚੇਲਾ ਬਣੇ। ਸਤਿਗੁਰੂ ਸਿੱਖ ਦੀ ਪ੍ਰਤਪਾਲ ਕਰਦਾ ਹੈ, ਤਾਰਦਾ ਹੈ, ਰਖਵਾਲੀ ਕਰਦਾ ਹੈ। ਅਸ਼ਟਪਦੀ, ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ। ਸਤਿਗੁਰੂ ਸਿੱਖ ਦੀ ਰਖਵਾਲੀ ਕਰਦਾ ਹੈ, ਸਤਿਗੁਰੂ ਆਪਣੇ ਸਿੱਖ ਉੱਤੇ ਸਦਾ ਹੀ ਦਿਆਲ ਰਹਿੰਦਾ ਹੈ, ਸਦਾ ਹੀ ਮਿਹਰ ਦੇ ਘਰ ਵਿੱਚ ਰਹਿੰਦਾ ਹੈ, ਬਖਸ਼ਿਸ਼ ਕਰਦਾ ਹੈ। ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਬਖਸ਼ਿਸ਼ ਇਹ ਕਰਦਾ ਹੈ ਕਿ ਸਿੱਖ ਦੀ ਖੋਟੀ ਮਤ ਇਸ ਦਾ ਵਿਨਾਸ਼ ਕਰ ਦਿੰਦਾ ਹੈ, ਚੰਗੀ ਮਤ ਦਿੰਦਾ ਹੈ। ਉਹ ਮਤ ਦਿੰਦਾ ਹੈ ਜਨ ਨਾਨਕ ਕਉ ਗੁਰ ਇਹ ਮਤ ਦੇਣੀ, ਜਪ ਹਰ ਪਵ ਜਲ ਤਰਨਾ, ਗੁਰ ਬਚਨੀ ਹਰ ਨਾਮ ਉਚਰੈ। ਸਿੱਖ ਗੁਰੂ ਦੇ ਬਚਨਾਂ ਦੁਆਰਾ ਜੋ ਉਪਦੇਸ਼ ਮਿਲਦਾ ਹੈ ਉਸ ਦੁਆਰਾ ਪਰਮਾਤਮਾ ਦਾ ਨਾਮ ਉਚਾਰਨ ਕਰਦਾ ਹੈ। ਸਤਿਗੁਰੁ ਸਿੱਖ ਕੇ ਬੰਧਨ ਕਾਟੇ, ਸਤਿਗੁਰੂ ਸਿੱਖ ਦੇ ਬੰਧਨ ਕੱਟ ਦਿੰਦਾ ਹੈ। ਗੁਰ ਕਾ ਸਿੱਖ ਵਿਕਾਰ ਤੇ ਹਟੈ, ਗੁਰੂ ਦਾ ਸਿੱਖ ਵਿਕਾਰਾਂ ਤੋਂ ਹਟ ਜਾਂਦਾ ਹੈ, ਅਵਗਨ ਨਹੀਂ ਕਰਦਾ, ਪਾਪ ਨਹੀਂ ਕਰਦਾ। ਗੁਰੂ ਜਿਸ ਪਾਸਿਓਂ ਰੋਕਦਾ ਹੈ ਸਿੱਖ ਰੁਕ ਜਾਂਦਾ ਹੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਸਤਿਗੁਰੂ ਸਿੱਖ ਨੂੰ ਨਾਮ ਰੂਪੀ ਦੌਲਤ, ਨਾਮ ਰੂਪੀ ਧਨ ਦੇ ਦਿੰਦੇ ਹਨ। ਗੁਰ ਕਾ ਸਿੱਖ ਵਡਭਾਗੀ ਹੈ, ਗੁਰੂ ਦਾ ਸਿੱਖ ਵੱਡੇ ਭਾਗਾਂ ਵਾਲਾ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਸਤਿਗੁਰੂ ਸਿੱਖ ਦਾ ਹਲਤ ਇਹ ਲੋਕ, ਪਲਤ ਪਰਲੋਕ, ਇਹ ਲੋਕ ਪਰਲੋਕ ਸਵਾਰ ਦਿੰਦਾ ਹੈ। ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਸਾਹਿਬ ਕਹਿੰਦੇ ਨੇ ਸਤਿਗੁਰੂ ਸਿੱਖ ਨੂੰ ਆਪਣੀ ਜਿੰਦ ਦੇ ਨਾਲ ਯਾਦ ਰੱਖਦਾ ਹੈ। ਜਿਵੇਂ ਕਿਸੇ ਚੀਜ਼ ਨੂੰ ਬੜੀ ਪਿਆਰੀ ਹੋਵੇ ਕਹਿੰਦੇ ਆ ਮੇਰੀ ਜਿੰਦ ਜਾਨ ਹੈ, ਦੇਰ ਬਾਅਦ ਪੁੱਤਰ ਮਿਲਿਆ ਹੋਵੇ ਕਿਵੇਂ ਬੰਦਾ ਉਸਨੂੰ ਯਾਦ ਰੱਖਦਾ ਹੈ। ਇਸ ਤੋਂ ਵੀ ਵਧੇਕ ਸਤਿਗੁਰੂ ਆਪਣੇ ਸਿੱਖ ਨੂੰ ਯਾਦ ਰੱਖਦਾ ਹੈ। ਬਦਾਵੀਆਂ ਨੂੰ ਕਿੱਡੀ ਸੁੰਦਰ ਗੱਲ ਕਹੀ ਸੀ, ਤੁਸੀਂ ਬਦਾਵਾ ਲਿਖ ਦਿੱਤਾ ਪਰ ਮੈਂ ਨਹੀਂ ਲਿਖਿਆ, ਤੁਸੀਂ ਭੁੱਲ ਗਏ ਪਰ ਮੈਂ ਨਹੀਂ ਭੁੱਲਿਆ, ਮੈਨੂੰ ਯਾਦ ਹੈ ਤੁਸੀਂ ਮੇਰੇ ਹੋ, ਜ਼ਰੂਰ ਆਓਗੇ, ਮੈਂ ਬਖਸ਼ਾਂਗਾ, ਮੈਂ ਤੁਹਾਨੂੰ ਮੁਆਫ ਕਰਾਂਗਾ, ਮੁਆਫ ਕੀਤਾ। ਸਤਿਗੁਰੂ ਬਖਸ਼ਿਸ਼ ਕਰਦਾ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹੇ, ਗੁਰੂ ਦੇ ਘਰ ਵਿੱਚ ਜਿਹੜਾ ਸੇਵਕ ਰਹਿੰਦਾ ਹੈ, ਰਹਿਣ ਦਾ ਅਰਥ ਕੀ ਹੈ, ਇਹ ਨਹੀਂ ਕਿ ਅੱਠੇ ਪਹਿਰ ਉਹ ਗੁਰਦੁਆਰੇ ਹੀ ਡੇਰਾ ਲਾਈ ਰੱਖਦਾ, ਕੋਈ ਕਾਰੋਬਾਰ ਨਹੀਂ ਕਰਦਾ, ਨਹੀਂ, ਗੁਰੂ ਦੇ ਨਾਲ ਰਹਿਣਾ ਹੈ, ਗੁਰੂ ਦੇ ਸ਼ਬਦ ਨਾਲ ਰਹਿਣਾ, ਉਪਦੇਸ਼ ਨਾਲ ਰਹਿਣਾ, ਗੁਰੂ ਦੇ ਸਿਧਾਂਤਾਂ ਨਾਲ ਰਹਿਣਾ। ਗੁਰ ਕੀ ਆਗਿਆ ਮਨ ਮੈਂ ਸਹਿ, ਗੁਰੂ ਦੀ ਆਗਿਆ ਹੁਕਮ ਮਨ ਵਿੱਚ ਸਹਾਰਦਾ, ਮੰਨਦਾ ਹੈ। ਆਪਸ ਕਉ ਕਰ ਕਛ ਨਾ ਜਨਾਵੈ, ਆਪਣੇ ਆਪ ਨੂੰ ਕੁਛ ਵੀ ਨਹੀਂ ਜਨਾਉਂਦਾ ਕਿ ਮੈਂ ਕੁਛ ਹਾਂ, ਕਹਿੰਦਾ ਨਹੀਂ, ਮੇਰੇ ਸਾਹਿਬ ਹਾਂ ਕੀਤਾ ਤੇਰਾ, ਜਾਂ ਤੂੰ ਦੇਹੇ ਜਪੀ ਨਾਉ ਤੇਰਾ। ਹੇ ਦਾਤਾ ਮੈਂ ਤੇ ਤੇਰਾ ਕੀਤਾ ਹਾਂ, ਤੇਰਾ ਬਣਾਇਆ ਹਾਂ। ਆਪਸ ਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਪਰਮਾਤਮਾ ਦਾ ਨਾਮ ਹਿਰਦੇ ਵਿੱਚ ਸਦਾ ਵਾਸਤੇ ਧਿਆਉਂਦਾ ਹੈ। ਮਨ ਵੇਚੈ ਸਤਿਗੁਰ ਕੈ ਪਾਸ, ਆਪਣਾ ਮਨ ਗੁਰੂ ਦੇ ਪਾਸ ਵੇਚ ਦਿੰਦੇ ਹਾਂ। ਮਨ ਬੰਦੇ ਨੇ ਬਹੁਤ ਗਲਤ ਥਾਂ 'ਤੇ ਵੇਚਿਆ ਹੈ। ਯਾਦ ਹੋਵੇਗੀ ਉਹ ਸਾਖੀ, ਅਜਾ ਮਲ ਨੇ ਮਨ 'ਤੇ ਵੇਚਿਆ ਪਰ ਗੁਰੂ ਕੋਲ ਨਹੀਂ, ਇੱਕ ਵੇਸ਼ਵਾ ਦੇ ਪਾਸ। ਕਿਸੇ ਦਾ ਮਨ ਵਿਕ ਗਿਆ ਹੈ ਜੂਏ ਦੇ ਪਾਸ, ਕਿਸੇ ਦਾ ਮਨ ਵਿਕ ਗਿਆ ਹੈ ਚੋਰਾਂ ਦੇ ਪਾਸ, ਬੁਰਿਆਈਆਂ ਦੇ ਪਾਸ। ਇਸੇ ਲਈ ਬੰਦਾ ਬੁਰਿਆਈ ਛੱਡਦਾ ਨਹੀਂ। ਪਰ ਸਿੱਖ ਕਿਉਂ ਨਹੀਂ ਗੁਰੂ ਨੂੰ ਛੱਡਦਾ, ਸ਼ਬਦ ਨਾਲ ਪ੍ਰੇਮ ਬਣ ਗਿਆ। ਮਨ ਵੇਚੈ ਸਤਿਗੁਰ ਕੈ ਪਾਸ, ਜਿਹੜਾ ਗੁਰੂ ਦੇ ਪਾਸ ਮਨ ਵੇਚ ਦੇਵੇ, ਮਨ ਭੇਟਾ ਕਰ ਦੇਵੇ, ਅਤੇ ਸੇਵਕ ਕੇ ਕਾਰਜ ਰਾਸ, ਉਹ ਸੇਵਕ ਦੇ ਸਾਰੇ ਹੀ ਕਾਰਜ ਰਾਸ ਹੋ ਜਾਂਦੇ ਹਨ। ਸੇਵਾ ਕਰਤ ਹੋਏ ਨੇ ਕੰਮ, ਸੇਵਾ ਕਰਦਿਆਂ ਕਰਦਿਆਂ ਕੰਮ ਨਾ ਰਹਿਤ ਹੋ ਜਾਂਦਾ। ਬਾਬਾ ਆਦਮ ਆਇਆ ਸੀ ਪੁੱਤਰ ਲੈਣ ਲਈ, ਗੁਰੂ ਰਾਮਦਾਸ ਦੀ ਹਜ਼ੂਰੀ 'ਚ ਸੇਵਾ ਕਰਦਾ ਰਿਹਾ। ਇੱਕ ਦਿਨ ਇੰਨਾ ਰੰਗ ਚੜ੍ਹ ਗਿਆ, ਸਤਿਗੁਰੂ ਕਹਿੰਦੇ ਨੇ ਆਦਮ ਮੰਗ, ਕਹਿਣ ਲੱਗਾ ਜੀ ਹੁਣ ਤਾਂ ਬਿਨਾਂ ਮੰਗਿਆਂ ਮਿਲ ਗਿਆ, ਮਨ ਵਿੱਚੋਂ ਵਾਸ਼ਨਾ ਹੀ ਸਾਰੀਆਂ ਮੁੱਕ ਗਈਆਂ, ਮੈਂ ਵੇਖ ਲਿਆ। ਜਿਨ੍ਹਾਂ ਨੂੰ ਪੁੱਤਰ ਮਿਲੇ ਨੇ ਉਹ ਵੀ ਦੁਖੀ, ਜਿਨ੍ਹਾਂ ਨੂੰ ਨਹੀਂ ਮਿਲੇ ਉਹ ਵੀ ਦੁਖੀ। ਸੁਖੀ ਤਾਂ ਉਹ ਹੈ ਜਿਸ ਨੂੰ ਸਤਿਗੁਰੂ ਮਿਲਿਆ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਪੁੱਤਰ ਸੁੱਖ ਦੁੱਖ ਦਾ ਕਾਰਨ ਨਹੀਂ, ਮੈਂ ਭੁਲੇਖੇ ਵੇਸਾਂ, ਹੁਣ ਮੈਨੂੰ ਤੁਹਾਡਾ ਨਾਮ ਚਾਹੀਦਾ। ਗੁਰੂ ਪੁੱਛਦੇ ਨੇ ਉਸਦੀ ਪਤਨੀ ਨੂੰ, ਬੀਬੀ ਤੇਰੀ ਕੋਈ ਮੰਗ? ਕਹਿਣ ਲੱਗੀ, ਦਾਤਾ ਇਹ ਝੋਲੀ ਵੇਖੋ ਕੁਛ ਹੈ? ਕਹਿਣ ਲੱਗੀ, ਅਜੇ ਤਾਂ ਕੁਛ ਨਹੀਂ, ਤਾਂ ਕੁਛ ਪਾ ਦਿਓ। ਕੀ ਚਾਹੁੰਦੀ ਹੈ? ਪੁੱਤਰ ਦਿਓ। ਵਰ ਦਿੱਤਾ। ਸੇਵਕ ਦੀ ਸੇਵਾ ਪੂਰੀ ਹੋ ਗਈ, ਨਹੀਂ ਮੰਗਿਆ ਤਾਂ ਵੀ ਮਿਲ ਗਿਆ। ਸੱਚ ਇਹ ਹੈ, ਉਹ ਦਾਤਾ ਇੰਨਾ ਜਾਣਦਾ, ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਸੇ ਅੱਗੇ ਕੀਚੈ ਅਰਦਾਸ। ਜਿਹੜਾ ਬੱਚਾ ਮੰਗੇ ਉਸਨੂੰ ਤਾਂ ਮਾਂ ਦਿੰਦੀ ਹੈ, ਪਰ ਜਿਹੜਾ ਨਾ ਮੰਗੇ ਕੀ ਉਸਨੂੰ ਨਹੀਂ ਦਿੰਦੀ? ਨਹੀਂ, ਉਸਨੂੰ ਵੀ ਦਿੰਦੀ ਹੈ। ਜਿਹੜੇ ਮੰਗਦੇ ਹਨ ਉਹਨਾਂ ਨੂੰ ਦਾਤਾਂ ਮਿਲਦੀਆਂ ਹਨ, ਜੋ ਨਹੀਂ ਮੰਗਦੇ ਉਹਨਾਂ ਨੂੰ ਦਾਤਾਰ ਮਿਲਦਾ ਹੈ। ਉਹਨਾਂ ਨੂੰ ਦਾਤਾਂ ਵਾਲਾ ਮਿਲ ਜਾਂਦਾ ਹੈ। ਸੇਵਾ ਕਰਤ ਹੋਏ ਨੇ ਕਾਮੀ, ਤਿਸ ਕਉ ਹੋਤ ਪ੍ਰਾਪਤ ਸਵਾਮੀ। ਜਿਹੜਾ ਸੇਵਾ ਕਰਦਿਆਂ ਕਾਮਣਾ ਰਹਿਤ ਹੋ ਜਾਏ ਸਤਿਗੁਰਾਂ। ਭਾਈ ਗੋਪਾਲੇ ਨੂੰ ਕਿਹਾ ਸੀ, ਜਪਜੀ ਸਾਹਿਬ ਪੜ੍ਹਦਿਆਂ ਤੂੰ ਘੋੜਾ ਮੰਗ ਲਿਆ, ਜਾਂ ਘੋੜਾ ਲੈ ਲੈ, ਨਾ ਮੰਗਦਾ ਤਾਂ ਮੈਂ ਤੈਨੂੰ ਸੰਘਾਸਨ ਦਿੰਦਾ। ਸੇਵਾ ਕਰਤ ਹੋਏ ਨੇ ਕਾਮੀ, ਤਿਸ ਕਉ ਹੋਤ ਪ੍ਰਾਪਤ ਸਵਾਮੀ। ਜਿਹੜਾ ਸੇਵਾ ਕਰਦਿਆਂ ਨੇ ਕਾਮ ਹੋ ਜਾਏ, ਕਾਮਣਾ ਰਹਿਤ ਹੋ ਜਾਏ, ਕੁਛ ਵੀ ਨਹੀਂ ਮੰਗੇ, ਉਸਨੂੰ ਸਵਾਮੀ ਪ੍ਰਾਪਤ ਹੋ ਜਾਂਦਾ ਹੈ, ਮਾਲਕ ਮਿਲ ਜਾਂਦਾ ਹੈ। ਆਪਣੀ ਕਿਰਪਾ ਜਿਸ ਆਪ ਕਰੇ, ਆਪਣੀ ਕਿਰਪਾ ਜਿਸ ਉੱਤੇ ਆਪ ਕਰ ਦਿੰਦਾ ਹੈ। ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਸਤਿਗੁਰੂ ਫਰਮਾਉਂਦੇ ਹਨ, ਉਹ ਸੇਵਕ ਸਤਿਗੁਰੂ ਦੀ ਮਤ ਲੈਂਦਾ ਹੈ। ਬੀਸ ਬਿਸਵੈ ਗੁਰ ਕਾ ਮਨ ਮਾਨੈ। ਇਹ ਬੀਸ ਬਿਸਵੈ ਇੱਕ ਮੁਹਾਵਰਾ ਹੈ, ਜਿਵੇਂ ਕਹਿ ਦਿੰਦੇ ਸਾਂ ਇਹ ਗੱਲ 16 ਆਨੇ ਠੀਕ ਹੈ। 16 ਆਨਿਆਂ ਦਾ ਰੁਪਈਆ ਹੁੰਦਾ ਸੀ ਪੂਰਨ ਤੌਰ 'ਤੇ। ਇਹ ਜਿਹੜੇ ਵਿਸਵੇ ਨੇ, ਇਹ ਜ਼ਮੀਨ ਦਾ ਮਾਪ ਸੀ। ਇੱਕ ਵਿਘੇ ਦੇ 20 ਵਿਸਵੇ ਹੁੰਦੇ ਸਨ। 20 ਵਿਸਵੇ ਪੂਰਨ ਤੌਰ 'ਤੇ ਗੁਰ ਕਾ ਮਨ ਮਾਨੈ, ਗੁਰੂ ਦਾ ਮਨ ਮੰਨ ਜਾਏ ਕਿ ਸੇਵਕ ਨੇ ਸੇਵਾ ਠੀਕ ਕੀਤੀ ਹੈ, ਸੇਵਕ ਠੀਕ ਹੈ, ਗੁਰੂ ਦਾ ਮਨ ਮੰਨ ਜਾਏ। ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਗੁਰੂ ਦਾ ਜਦੋਂ ਮਨ ਮੰਨ ਜਾਏ, ਫਿਰ ਉਹ ਸੇਵਕ ਅਕਾਲ ਪੁਰਖ ਦੀ ਅਵਸਥਾ ਨੂੰ ਸਮਝ ਲੈਂਦਾ ਹੈ। ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਜਿਸ ਦਾ ਮਨ ਮੰਨਿਆ ਹੈ ਸੇਵਕ 'ਤੇ, ਉਹ ਸਤਿਗੁਰੂ ਕੈਸਾ ਹੈ? ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵੱਸਦਾ ਹੈ। ਅਨਕ ਵਾਰ ਗੁਰ ਕੋ ਬਲ ਜਾਉ, ਐਸੇ ਗੁਰੂ ਤੋਂ ਮੈਂ ਅਨੇਕਾਂ ਵਾਰ ਬਲਹਾਰ ਜਾਂਦਾ ਹਾਂ। ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਖਤ ਮੋਹਿ ਤਾਰੈ। ਸਰਬ ਨਿਧਾਨ ਜੀ ਕਾ ਦਾਤਾ, ਸਾਰੇ ਖਜ਼ਾਨੇ ਔਰ ਜੀ ਕਾ ਦਾਤਾ ਹੈ, ਉਹ ਆਤਮਕ ਜੀਵਨ ਦੇਣ ਦਾ ਦਾਤਾ ਹੈ, ਜੀ ਕਾ ਜੀਵਨ ਹੈ। ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਇਹ ਗੁਰੂ ਦੀ ਸਿਫਤ ਹੈ, ਉਹ ਜੀਵਨ ਦਾਤਾ ਹੈ, ਸਾਰੇ ਖਜ਼ਾਨਿਆਂ ਦਾ ਮਾਲਕ ਹੈ। ਅੱਠੇ ਪਹਿਰ ਪਾਰ ਬ੍ਰਹਮ ਦੇ ਪਿਆਰ ਰੰਗ ਵਿੱਚ ਰਤਾ ਹੋਇਆ ਹੈ। ਬ੍ਰਹਮ ਹੈ ਜਨ ਜਨਮ ਹੈ ਪਾਰ ਬ੍ਰਹਮ, ਗੁਰੂ ਕੀ ਹੈ? ਜਨ ਬ੍ਰਹਮ ਵਿੱਚ ਹੈ, ਜਨ ਵਿੱਚ ਹੁਣ ਪਾਰ ਬ੍ਰਹਮ ਹੈ। ਇਹ ਕਹਿ ਆਪ ਨਹੀਂ ਕਛ ਭਰਮ, ਹੁਣ ਦੋ ਨਹੀਂ ਰਹਿ ਗਏ, ਬਸ ਇੱਕ ਪਰਮਾਤਮਾ ਹੀ ਹੈ, ਕੋਈ ਭਰਮ ਵਾਲੀ ਗੱਲ ਨਹੀਂ। ਹੁਣ ਇੱਥੇ ਭਰਮ ਭੁਲੇਖਾ ਕੋਈ ਨਹੀਂ, ਗੁਰੂ ਵਿੱਚ ਪਰਮਾਤਮਾ ਹੈ, ਪਰਮਾਤਮਾ ਵਿੱਚ ਗੁਰੂ ਹੈ। ਹੁਣ ਇਹ ਅਵਸਥਾ ਆ ਗਈ, ਸੇਵਕ ਵਿੱਚ ਸਤਿਗੁਰੂ ਹੈ, ਸਤਿਗੁਰੂ ਵਿੱਚ ਸੇਵਕ ਹੈ, ਸੇਵਕ ਸਤਿਗੁਰੂ ਪਰਮਾਤਮਾ ਇੱਕ ਹੋ ਗਏ। ਦਸ਼ਮੇਸ਼ ਪਿਤਾ ਦਾ ਬਚਨ ਇੱਥੇ ਬੜਾ ਸਕਾਰਥ ਹੈ। ਆਤਮ ਰਸ ਜੇ ਜਾਣਹੀਂ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਨ ਬੇਵ। ਕਿ ਆਤਮ ਰਸ ਨੇ ਜਿਸਨੇ ਜਾਣ ਲਿਆ ਉਹ ਖਾਲਸਾ ਹੈ, ਉਹ ਪ੍ਰਕਾਸ਼ ਰੂਪ ਹੈ, ਉਹ ਸਿੱਖ ਵਿੱਚ, ਮੇਰੇ ਵਿੱਚ ਅਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ। ਸਿੱਖ, ਗੁਰੂ, ਪਰਮਾਤਮਾ ਇਹ ਤਿੰਨੇ ਇੱਕ ਹੋ ਜਾਂਦੇ ਹਨ, ਪਰ ਐਸਾ ਗੁਰੂ ਚਤੁਰਾਈਆਂ ਨਾਲ ਨਹੀਂ ਮਿਲਦਾ, ਧਨ ਨਾਲ ਨਹੀਂ ਮਿਲਦਾ। ਸਹਿ ਸਿਆਣਪ ਲਿਆ ਨਾ ਜਾਈਐ, ਹਜ਼ਾਰਾਂ ਚਤੁਰਾਈਆਂ ਨਾਲ ਇਹੋ ਜਿਹਾ ਗੁਰੂ ਨਹੀਂ ਲੱਭਦਾ। ਨਾਨਕ ਐਸਾ ਗੁਰ ਵਡਭਾਗੀ ਪਾਈਏ। ਸਤਿਗੁਰੂ ਫਰਮਾਉਂਦੇ ਹਨ, ਐਸਾ ਗੁਰੂ ਵੱਡੇ ਭਾਗਾਂ ਨਾਲ ਪਾਈਦਾ ਹੈ, ਵੱਡੇ ਭਾਗਾਂ ਨਾਲ ਮਿਲਦਾ ਹੈ। ਸਫਲ ਦਰਸ਼ਨ ਪੇਖਤ ਪੁਨੀਤ, ਗੁਰੂ ਦੇ ਦਰਸ਼ਨ ਸਫਲ ਹਨ। ਵੇਖਣ ਵਾਲਾ ਜਿਹੜਾ ਉਹ ਪਵਿੱਤਰ ਹੋ ਜਾਂਦਾ ਹੈ। ਪਰਸਤ ਚਰਨ ਗਤ ਨਿਰਮਲ ਰੇਤ, ਗੁਰੂ ਦੇ ਚਰਨ ਪਰਸਦਿਆਂ ਮੁਕਤੀ ਹੋ ਜਾਂਦੀ ਹੈ, ਆਤਮਕ ਅਵਸਥਾ ਬਣਦੀ ਹੈ, ਜੀਵਨ ਦੀ ਮਰਿਆਦਾ ਪਵਿੱਤਰ ਨਿਰਮਲ ਹੋ ਜਾਂਦੀ ਹੈ। ਪੇਟਤ ਸੰਗ ਰਾਮ ਗੁਣ ਰਵੈ, ਗੁਰੂ ਦੇ ਸੰਗ ਵਿੱਚ ਜਿਹੜਾ ਰਹਿੰਦਾ, ਜਿਸ ਨੂੰ ਗੁਰੂ ਦਾ ਸੰਗ ਮਿਲ ਜਾਂਦਾ ਹੈ, ਉਹ ਪਰਮਾਤਮਾ ਦੇ ਗੁਣੇ ਉਚਾਰਨ ਕਰਦਾ ਹੈ, ਮਹਿਮਾ ਕਰਦਾ ਹੈ। ਪਾਰ ਬ੍ਰਹਮ ਕੀ ਦਰਗਾਹ ਗਵੈ, ਪਾਰ ਬ੍ਰਹਮ ਦੀ ਦਰਗਾਹ ਤੱਕ ਉਸਦੀ ਪਹੁੰਚ ਹੋ ਜਾਂਦੀ ਹੈ। ਸੁਣ ਕਰ ਬਚਨ ਕਰਨ ਅਗਾਨੇ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਨ, ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਅਤੇ ਹਾਸੇ, ਸਾਦੀ ਜੀਵ ਨਾ ਰੱਜੀਆ ਕਰ ਭੋਗ ਬਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਭਾਸੇ, ਕੰਨ ਨਹੀਂ ਰੱਜਦੇ, ਅੱਖਾਂ ਨਹੀਂ ਰੱਜੀਆਂ। ਇੱਥੇ ਸਤਿਗੁਰੂ ਕਹਿੰਦੇ ਨੇ, ਦੁਨੀਆਂ ਦੀਆਂ ਗੱਲਾਂ ਸੁਣੀਆਂ ਤਾਂ ਨਹੀਂ ਰੱਜੀਆਂ, ਗੁਰੂ ਦੇ ਬਚਨ ਸੁਣਨ ਵਾਲਾ ਰੱਜ ਜਾਏਗਾ। ਸੁਣ ਕਰ ਬਚਨ ਕਰਨ ਅਗਾਨੇ, ਕਰਨ ਕੰਨ, ਗੁਰੂ ਦੇ ਬਚਨ ਸੁਣ ਕੇ ਕੰਨ ਤ੍ਰਿਪਤ ਹੋ ਗਏ, ਮਨ ਸੰਤੋਖ, ਮਨ ਵਿੱਚ ਤ੍ਰਿਪਤੀ ਆ ਗਈ, ਸੰਤੋਖ ਆ ਗਿਆ। ਆਤਮ ਪਤੀਆਨੇ, ਆਤਮਾ ਪਤੀ ਜਾਂਦਾ ਹੈ, ਅੰਦਰੋਂ ਤਸੱਲੀ ਹੋ ਜਾਂਦੀ ਹੈ। ਪੂਰਾ ਗੁਰ ਅਖੋ ਜਾਂ ਕਾ ਮੰਤਰ, ਗੁਰੂ ਹੈ ਪੂਰਨ, ਉਸਦਾ ਉਪਦੇਸ਼ ਵੀ ਸਦਾ ਵਾਸਤੇ ਅਟਲ ਹੈ। ਅਖੌਰ ਦਾ ਅਰਥ ਹੈ ਜਿਸ ਦਾ ਕਦੀ ਵਿਨਾਸ਼ ਨਹੀਂ ਹੁੰਦਾ। ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਗੁਰੂ ਦੀ ਅਮੈ ਦ੍ਰਿਸ਼ਟ ਹੈ, ਉਸ ਦ੍ਰਿਸ਼ਟੀ ਨਾਲ ਜਿਸ ਜੀਵ ਵੱਲ ਵੇਖ ਦੇਵੇ ਉਹ ਸੰਤ ਬਣ ਜਾਂਦਾ। ਗੁਰੂ ਦੀ ਦ੍ਰਿਸ਼ਟੀ ਵਿੱਚੋਂ ਸੰਤ ਨਿਕਲਦੇ ਹਨ, ਸੰਤ ਬਣਦੇ ਹਨ। ਗੁਣ ਬੇਅੰਤ ਕੀਮਤ ਨਹੀਂ ਪਾਏ, ਗੁਰੂ ਦਾ ਇੱਕ ਗੁਣ ਨਹੀਂ, ਬੇਅੰਤ ਹਨ, ਮੁੱਲ ਨਹੀਂ ਪੈ ਸਕਦਾ। ਨਾਨਕ ਜਿਸ ਭਾਵ ਹੈ ਤਿਸ ਲਏ ਮਿਲਾਏ, ਪਰ ਉਸਨੂੰ ਮਾਲਕ ਨੂੰ ਜੋ ਚੰਗਾ ਲੱਗਦਾ ਪਾ ਜਾਂਦਾ, ਉਸਨੂੰ ਹੀ ਗੁਰੂ ਨਾਲ ਮਿਲਾਉਂਦਾ ਹੈ। ਜਿਹ ਵਾ ਏਕ ਉਸਤਤ ਅਨੇਕ, ਜ਼ੁਬਾਨ ਇੱਕ ਹੈ ਮਨੁੱਖ ਦੀ, ਪਰ ਉਹ ਗੁਰੂ ਪਰਮਾਤਮਾ ਉਸ ਦੇ ਗੁਣ ਅਨੇਕ ਹਨ। ਸਤ ਪੁਰਖ ਪੂਰਨ ਵਿਵੇਕ, ਉਹ ਸਦਾ ਸਥਿਰ ਰਹਿਣ ਵਾਲਾ ਪੂਰਨ ਪੁਰਖ ਹੈ। ਉਹ ਪਰਖ ਵਾਲਾ ਪਰਮਾਤਮਾ ਪੂਰਨ ਵਿਵੇਕੀ, ਉਸ ਦੇ ਗੁਣ ਬੇਅੰਤ ਹਨ। ਜਿਹਵਾ ਏਕ ਉਸਤ ਅਤੇ ਅਨੇਕ, ਸਤ ਪੁਰਖ ਪੂਰਨ ਵਿਵੇਕ, ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਕਿਸੇ ਬਚਨ ਨਾਲ ਵੀ, ਕੁਛ ਵੀ ਬੋਲਣ ਨਾਲ ਪ੍ਰਾਣੀ ਉੱਥੇ ਤੱਕ ਪਹੁੰਚ ਨਹੀਂ ਸਕਦਾ। ਸ਼ਬਦ ਛੋਟੇ ਹਨ, ਲਫਜ਼ ਸਾਡੇ ਕੋਲ ਛੋਟੇ ਹਨ, ਉਸਦਾ ਇਹ ਮੁੱਲ ਨਹੀਂ। ਅਗਮ ਅਗੋਚਰ ਪ੍ਰਭ ਨਿਰਵਾਣੀ, ਗਮਤਾ ਤੋਂ ਪਰੇ ਹੈ, ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰਾਂ ਹੈ, ਉਹ ਪ੍ਰਭੂ ਵਾਸ਼ਨਾ ਰਹਿਤ ਹੈ, ਨਿਰਵਾਣ ਹੈ, ਨਿਰਾਹਾਰ। ਉਸਨੂੰ ਕਿਸੇ ਭੋਜਨ ਦੀ ਆਹਾਰ ਦੀ ਲੋੜ ਨਹੀਂ, ਉਸਨੂੰ ਕਿਸੇ ਖੀਰ ਦੀ ਜ਼ਰੂਰਤ ਨਹੀਂ, ਉਹ ਕਿਸੇ ਭੋਜਨ ਦੇ ਆਸਰੇ ਨਹੀਂ, ਉਸਦਾ ਕੋਈ ਪੇਟ ਨਹੀਂ, ਉਹ ਨਿਰਾਹਾਰ ਹੈ, ਨਿਰਵੈਰ ਸੁਖਦਾਈ। ਨਿਰਾਹਾਰ ਨਿਰਵੈਰ, ਕਿਸੇ ਨਾਲ ਵੈਰ ਨਹੀਂ, ਸੁੱਖਾਂ ਦਾ ਦਾਤਾ ਹੈ। ਤਾਂ ਕਿ ਕੀਮਤ ਕਿਨੇ ਨਾ ਪਾਈ, ਉਸ ਮਾਲਕ ਦਾ ਮੁੱਲ ਅੱਜ ਤੱਕ ਕਿਸੇ ਨਹੀਂ ਪਾਇਆ। ਅਨਕ ਭਗਤ ਬੰਧਨ ਨਿਤ ਕਰੇ, ਮੁੱਲ ਪਾ ਲੈਂਦੇ ਅਤੇ ਮੱਥਾ ਟੇਕਣ ਦੀ ਲੋੜ ਨਾ ਰਹਿ ਜਾਂਦੀ, ਉਸਨੂੰ ਖਰੀਦ ਲੈਂਦੇ ਨਹੀਂ। ਇਸੇ ਲਈ ਵੰਦਨਾ ਕਰਨੀ ਪੈਂਦੀ ਹੈ, ਜੋ ਸਾਨੂੰ ਮੁੱਲ ਨਾਲ ਨਾ ਮਿਲੇ ਉਹ ਬੇਨਤੀ ਕਰਕੇ ਲੈਂਦੇ ਹਾਂ, ਉਹ ਮੰਗਦੇ ਹਾਂ। ਅਨਕ ਭਗਤ ਬੰਧਨ ਨਿਤ ਕਰੇ, ਅਨੇਕਾਂ ਭਗਤ ਨਿਤੀ ਨਮਸਕਾਰਾਂ ਕਰਦੇ ਹਨ, ਮੱਥਾ ਟੇਕਦੇ ਹਨ। ਚਰਨ ਕਮਲ ਹਿਰਦੇ ਸਿਮਰਹਿ, ਪਰਮਾਤਮਾ ਦੇ ਚਰਨ ਕਮਲ ਹਿਰਦੇ ਵਿੱਚ ਧਿਆਉਂਦੇ ਹਨ, ਸਿਮਰਦੇ ਹਨ, ਯਾਦ ਕਰਦੇ ਹਨ। ਸਦ ਬਲਹਾਰੀ ਸਤਿਗੁਰ ਆਪਣੇ, ਮੈਂ ਆਪਣੇ ਸਤਿਗੁਰੂ ਤੋਂ ਸਦਾ ਲਈ ਬਲਹਾਰ ਹਾਂ। ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ, ਸਤਿਗੁਰੂ ਫਰਮਾਉਂਦੇ ਹਨ, ਜਿਸ ਦੀ ਕਿਰਪਾ ਦੁਆਰਾ ਇਹੋ ਜਿਹੇ ਪਰਮਾਤਮਾ ਨੂੰ ਮੈਂ ਜਪਦਾ ਹਾਂ, ਜਪ ਸਕੀਦਾ ਹੈ, ਮੈਂ ਉਸ ਗੁਰੂ ਤੋਂ ਸਦਕੇ ਹਾਂ। ਇਹ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ। ਭਾਈ ਕੋਈ ਹੀ ਵਿਰਲਾ ਗੁਰਮੁਖ ਮਨੁੱਖ ਹੈ ਜਿਹੜਾ ਨਾਮ ਦਾ ਸਵਾਦ ਚੱਖਦਾ ਹੈ, ਇਸ ਹਰ ਰਸ ਦੀ ਪ੍ਰਾਪਤੀ ਕਰਦਾ ਹੈ। ਇਹ ਨਾਮ ਅੰਮ੍ਰਿਤ ਜਿਹੜਾ ਪੀ ਲੈਂਦਾ ਹੈ ਉਹ ਸਦਾ ਵਾਸਤੇ ਅਮਰ ਹੋ ਜਾਂਦਾ ਹੈ। ਉਸ ਪੁਰਖ ਕਾ ਨਾਹੀਂ ਕਦੇ ਵਿਨਾਸ਼, ਉਸ ਪੁਰਖ ਦਾ ਫਿਰ ਕਦੀ ਵਿਨਾਸ਼ ਨਹੀਂ ਹੁੰਦਾ, ਉਹ ਅਮਰ ਹੋ ਜਾਂਦਾ ਹੈ। ਕਿਹੜਾ ਪੁਰਸ਼ ਚਾਂਕੈ ਮਨ ਪ੍ਰਗਟੇ ਗੁਣਤਾਸ, ਗੁਣਾਂ ਦੇ ਖਜ਼ਾਨੇ ਪ੍ਰਭੂ ਦਾ ਜਿਸ ਮਨ ਵਿੱਚ ਪ੍ਰਕਾਸ਼ ਹੋ ਜਾਂਦਾ ਹੈ, ਜਿਸ ਮਨ ਵਿੱਚ ਉਹ ਪ੍ਰਗਟ ਹੋ ਜਾਂਦਾ ਹੈ, ਉਸ ਪੁਰਖ ਦਾ ਕਦੀ ਵਿਨਾਸ਼ ਨਹੀਂ ਹੁੰਦਾ। ਆਠ ਪੈਰ ਹਰ ਕਾ ਨਾਮ ਲੇ, ਅੱਠੇ ਪੈਰ ਉਹ ਪਰਮਾਤਮਾ ਦਾ ਨਾਮ ਲੈਂਦਾ ਹੈ। ਸੱਚ ਉਪਦੇਸ਼ ਸੇਵਕ ਕੋ ਦੇ, ਆਪਣੇ ਸੇਵਕ ਨੂੰ ਵੀ ਸੱਚਾ ਉਪਦੇਸ਼ ਕਰਦਾ ਹੈ। ਮੋਹ ਮਾਇਆ ਕੈ ਸੰਗ ਨਾ ਲੇਪ, ਮਾਇਆ ਦੇ ਮੋਹ ਦੇ ਸੰਗ ਵਿੱਚ ਉਸ ਨੂੰ ਲੇਪ ਨਹੀਂ ਲੱਗਦਾ। ਭਾਵ ਇਹ ਨਹੀਂ ਕਿ ਦੂਰ ਰਹਿੰਦਾ, ਹੁੰਦਾ ਸੰਗ ਵਿੱਚ ਹੈ ਪਰ ਅਸਰ ਕੋਈ ਨਹੀਂ। ਸੱਪ ਹੱਥ ਵਿੱਚ ਹੁੰਦਾ ਪਰ ਉਹਨੂੰ ਸੱਪ ਫੜਨਾ ਆਉਂਦਾ ਹੈ, ਜ਼ਹਿਰ ਹੱਥ ਵਿੱਚ ਹੁੰਦਾ ਪਰ ਉਹਨੂੰ ਸਾਧਨਾ ਆਉਂਦਾ ਹੈ, ਮਾਇਆ ਦੇ ਸੰਗ ਵਿੱਚ ਹੁੰਦਾ ਪਰ ਮਾਇਆ ਦਾ ਲੇਪ ਨਹੀਂ। ਮਾਇਆ ਹੱਥ ਤੱਕ ਹੁੰਦੀ ਹੈ, ਜੇਬ ਤੱਕ ਹੁੰਦੀ ਹੈ, ਮਨ ਵਿੱਚ ਨਹੀਂ ਹੁੰਦੀ। ਮਨ ਵਿੱਚ ਕੀ ਹੁੰਦਾ? ਮਨ ਮੈਂ ਰਾਖੈ ਹਰ ਹਰ ਏਕ, ਮਨ ਵਿੱਚ ਇੱਕ ਪਰਮਾਤਮਾ ਹੁੰਦਾ ਹੈ। ਅੰਧਕਾਰ ਦੀਪਕ ਪ੍ਰਗਾਸੇ, ਜਿਵੇਂ ਅੰਧਕਾਰ ਵਿੱਚ ਹਨੇਰੇ ਵਿੱਚ ਦੀਵੇ ਦਾ ਪ੍ਰਕਾਸ਼ ਹੋ ਜਾਂਦਾ, ਇਸੇ ਤਰ੍ਹਾਂ ਇਹ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੈ। ਨਾਨਕ ਭਰਮ ਮੋਹ ਦੁੱਖ ਤਹਿ ਤੇ ਨਾਸੇ, ਨਾ ਉੱਥੇ ਭਰਮ ਦਾ ਅੰਧੇਰਾ, ਨਾ ਮੋਹ ਦਾ, ਨਾ ਦੁੱਖਾਂ ਦਾ। ਨਾਮ ਰੂਪ ਦੀਵਾ ਜਿੱਥੇ ਜਗ ਜਾਂਦਾ, ਅੰਧਕਾਰ ਦੀਪਕ ਪ੍ਰਕਾਸ਼ੇ, ਨਾਨਕ ਭਰਮ ਮੋਹ ਦੁੱਖ ਤਹਿ ਤੇ ਨਾਸੇ। ਤਪਤ ਮਾਹ ਠਾਂਡ ਵਰਤਾਈ, ਬੜੀ ਤਪਤ ਸੀ, ਅੱਗ ਬਲ ਰਹੀ ਸੀ, ਜਲਨ ਹੋ ਰਹੀ ਸੀ, ਸੜ ਰਹੇ ਸਾਂ, ਉੱਥੇ ਠੰਡ ਵਰਤ ਗਈ। ਅਨੰਦ ਭਇਆ ਦੁੱਖ ਨਾਠੇ ਭਾਈ, ਹੇ ਭਾਈ ਇਹ ਗੁਰੂ ਦਾ ਪੂਰੇ ਉਪਦੇਸ਼, ਗੁਰੂ ਦੇ ਸ਼ਬਦ ਦੀ ਬਰਕਤ ਹੈ, ਆਨੰਦ ਹੋ ਗਿਆ, ਦੁੱਖ ਸਾਰੇ ਨੱਠ ਗਏ। ਜਨਮ ਮਰਨ ਕੇ ਮਿਟੇ ਅੰਦੇਸ਼ੇ, ਜਨਮ ਮਰਨ ਦੀ ਚਿੰਤਾ ਅੰਦੇਸ਼ੇ ਫਿਕਰ ਕਿ ਅੱਗੋਂ ਜਨਮ ਹੋਵੇਗਾ ਫਿਰ ਮਰਾਂਗਾ, ਉਹ ਸਾਰੇ ਅੰਦੇਸ਼ੇ ਮਿਟ ਗਏ। ਸਾਧੂ ਕੇ ਪੂਰਨੇ ਉਪਦੇਸ਼ੇ, ਇਹ ਸਾਧੂ ਦੇ ਪੂਰਨੇ ਉਪਦੇਸ਼ ਨਾਲ ਗੁਰੂ ਦੇ ਉਪਦੇਸ਼ ਦੀ ਬਰਕਤ ਹੈ, ਸਾਰੇ ਅੰਦੇਸ਼ੇ ਮੁੱਕ ਗਏ। ਭਉ ਚੁੱਕਾ ਨਿਰਭਉ ਹੋਏ ਬਸੈ, ਹੁਣ ਭਉ ਮੁੱਕ ਗਿਆ, ਹੁਣ ਤਾਂ ਨਿਰਭਉ ਹੋ ਕੇ ਵਸ ਗਏ ਹਾਂ। ਹੁਣ ਸਾਡਾ ਵਸੇਬਾ ਕਿੱਥੇ ਹੋ ਗਿਆ? ਉਸ ਅਵਸਥਾ ਵਿੱਚ ਜਿੱਥੇ ਭੈ ਕੋਈ ਨਹੀਂ। ਸਗਲ ਵਿਆਦ ਮਨ 'ਤੇ ਖੈ ਨਸੈ, ਸਾਰੇ ਵਿਆਦ ਮਨ ਤੋਂ ਖੈ ਹੋ ਗਏ, ਨਾਸ ਹੋ ਗਿਆ, ਨਸ ਗਏ। ਜਿਸ ਕਾ ਸਾ ਤਿਨ ਕਿਰਪਾ ਧਾਰੀ, ਜਿਸ ਦਾ ਜੀਵ ਸੀ ਉਸੇ ਨੇ ਕਿਰਪਾ ਕੀਤੀ ਹੈ। ਸਾਧ ਸੰਗ ਜਪ ਨਾਮ ਮੁਰਾਰੀ, ਗੁਰੂ ਦੀ ਸੰਗਤ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪ ਕੇ ਇਹ ਬਰਕਤਾਂ ਪ੍ਰਾਪਤ ਹੋਈਆਂ ਹਨ। ਥਿਤ ਪਾਈ, ਸਥਿਤੀ ਮਿਲ ਗਈ, ਟਿਕਾਓ ਮਿਲ ਗਿਆ, ਸ਼ਾਂਤੀ ਮਿਲ ਗਈ। ਥਿਤ ਪਾਈ ਚੁੱਕੇ ਬ੍ਰਹਮ ਗਮਨ, ਭਰਮ ਦੇ ਗੇੜੇ ਜਿਹੜੇ ਸਨ ਉਹ ਮੁੱਕ ਗਏ। ਸੁਣ ਨਾਨਕ ਹਰ ਹਰ ਜਸ ਸਰਵਣ, ਇਹ ਪਰਮਾਤਮਾ ਦਾ ਯਸ ਸਰਵਣ ਕਰਕੇ, ਯਸ ਸੁਣ ਕੇ, ਮਹਿਮਾ ਸੁਣ ਕੇ, ਕੀਰਤੀ ਸੁਣ ਕੇ ਸ਼ਾਂਤੀ ਮਿਲ ਗਈ, ਟਿਕਾਈ ਮਿਲ ਗਈ, ਭਰਮ ਮੁੱਕ ਗਏ, ਗਮਨ ਮੁੱਕ ਗਏ। ਹੁਣ ਤੱਤ ਗਿਆਨ ਆ ਗਿਆ, ਜਿਹੜਾ ਵਖੇਵਾਂ ਸੀ ਜੜ ਚੇਤਨ ਦਾ, ਕਿੱਥੇ ਧਿਆਨ ਟਿਕਾਵਾਂ, ਜਿੱਥੇ ਟਿਕਾਵਾਂ ਉਹ ਨਾਸਵਾਨ ਹੈ, ਉਹ ਵੀ ਮੁੱਕ ਗਿਆ। ਨਿਰਗੁਣ ਆਪ ਸਰਗੁਣ ਵੀ ਉਹੀ। ਹੁਣ ਤਾਂ ਪਤਾ ਲੱਗਦਾ ਗੁਣ ਰਹਿਤ ਵੀ ਆਪ ਹੈ, ਗੁਣ ਸਹਿਤ ਵੀ ਆਪ ਹੈ। ਇਹੀ ਕਾਰਨ ਹੈ ਸਿੱਖ ਧਰਮ ਵਿੱਚ ਹੀ ਉਪਦੇਸ਼ ਹੈ, ਨਾ ਕੋਈ ਮੂਰਤੀ ਬਣਾਉਣੀ ਹੈ, ਨਾ ਕੋਈ ਮੂਰਤੀ ਤੋੜਨੀ ਹੈ। ਹਿੰਦੂ ਵੀਰਾਂ ਮੂਰਤੀਆਂ ਬਣਾਈਆਂ, ਮੁਸਲਮਾਨਾਂ ਨੇ ਤੋੜੀਆਂ। ਸਤਿਗੁਰਾਂ ਨੇ ਨਾ ਕੋਈ ਬਣਾਈ ਨਾ ਕੋਈ ਤੋੜੀ, ਉਸ ਦਾ ਕਾਰਨ ਕੀ ਹੈ? ਉਹ ਕਹਿੰਦੇ ਨੇ ਤੋੜਨ ਦੀ ਲੋੜ ਨਹੀਂ, ਬਣਾਉਣ ਦੀ ਵੀ ਲੋੜ ਨਹੀਂ, ਕਿਉਂਕਿ ਸਾਰਾ ਜਗਤ ਉਸਦੀ ਮੂਰਤੀ ਹੈ। ਮੈਂ ਜਿੱਧਰ ਵੇਖਦਾ ਹਾਂ ਇਹ ਪਰਮਾਤਮਾ ਦੀ ਮੂਰਤੀ ਹੈ, ਇਹ ਸਾਰਾ ਆਕਾਰ ਉਸੇ ਦਾ ਹੀ ਹੈ। ਉਹ ਆਪ ਹੀ ਸਰਗੁਣ ਹੈ, ਆਪ ਹੀ ਨਿਰਗੁਣ ਹੈ। ਨਿਰਗੁਣ ਆਪ ਸਰਗੁਣ ਵੀ ਉਹੀ, ਕਲਾਧਾਰ ਜਿਨ ਸਗਲੀ ਮੋਹੀ। ਜਿਸ ਪਰਮਾਤਮਾ ਨੇ ਆਪਣੀ ਸ਼ਕਤੀ ਕਾਇਮ ਕਰਕੇ ਸਾਰੇ ਜਗਤ ਦਾ ਮਨ ਮੋਹ ਲਿਆ ਹੈ, ਉਹ ਮਾਇਆ ਦੇ ਤਿੰਨਾਂ ਗੁਣਾਂ ਵਿੱਚ ਆਪ ਵੀ ਹੈ ਅਤੇ ਵੱਖਰਾ ਵੀ ਹੈ। ਆਪਣੇ ਚਰਿੱਤ ਪ੍ਰਭ ਆਪ ਬਣਾਏ, ਉਹ ਆਪਣੇ ਖੇਡ ਤਮਾਸ਼ੇ ਉਸਨੇ ਆਪ ਹੀ ਬਣਾਏ ਹਨ। ਆਪਣੀ ਕੀਮਤ ਆਪੇ ਪਾਏ, ਉਹ ਆਪਣਾ ਮੁੱਲ ਆਪ ਹੀ ਪਾਉਂਦਾ ਹੈ, ਆਪਣੀ ਕੀਮਤ ਆਪ ਹੀ ਜਾਣਦਾ, ਕੋਈ ਜਾਣਦਾ ਹੀ ਨਹੀਂ, ਕਿਵੇਂ ਪਾਏ? ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਹਿਦਾਤਾ ਮੈਂ ਤਾਂ ਤੇਰਾ ਅੰਤ ਨਹੀਂ ਜਾਣਦਾ, ਕਿਵੇਂ ਤੇਰਾ ਮੁੱਲ ਪਾਵਾਂ? ਤੂੰ ਬੇਅੰਤ ਕੋ ਵਿਰਲਾ ਜਾਣੇ, ਤੇਰਾ ਮੁੱਲ ਕੌਣ ਪਾਏ? ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੂੰ ਜਲ ਥਲ ਮਹੀ ਅਲ ਭਰਪੁਰ ਲੀਨਾ, ਤੂੰ ਆਪੇ ਸਰਬ ਸਮਾਨਾ। ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀਂ ਕੋਏ, ਪਰਮਾਤਮਾ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ। ਸਰਬ ਨਿਰੰਤਰ ਏਕੋ ਸੋਏ, ਬਿਨਾਂ ਵਿਥ ਦੇ ਓਤ ਪੋਤ, ਹਰ ਥਾਂ 'ਤੇ ਉਹ ਪਰਮਾਤਮਾ ਆਪ ਹੈ। ਸਰਬ ਨਿਰੰਤਰ ਏਕੋ ਸੋਏ, ਓਤ ਪੋਤ ਰਵਿਆ ਰੂਪ ਰੰਗ ਤਾਣੇ ਪੇਟੇ ਵਾਂਗੂ। ਸਾਰੇ ਰੂਪਾਂ ਵਿੱਚ ਰੰਗਾਂ ਵਿੱਚ ਆਪ ਵਿਆਪਕ ਹੈ, ਰਵਿਆ ਹੋਇਆ, ਭਏ ਪ੍ਰਕਾਸ਼ ਸਾਧਕੇ ਸੰਗ। ਪਰ ਸਤਿਗੁਰੂ ਦੀ ਸੰਗਤ ਵਿੱਚ ਇਹ ਸਮਝ ਆਉਂਦੀ ਹੈ, ਇਹ ਪ੍ਰਕਾਸ਼ ਹੁੰਦਾ ਹੈ। ਰਚ ਰਚਨਾ ਆਪਣੀ ਕਲ ਤਾਰੀ, ਇਹ ਸ੍ਰਿਸ਼ਟੀ ਰਚ ਕੇ ਆਪਣੀ ਕਲਾ ਇਸ ਵਿੱਚ ਆਪ ਹੀ ਪਰਮਾਤਮਾ ਨੇ ਰੱਖੀ ਹੈ, ਆਪ ਹੀ ਆਪਣੀ ਸਤਾ ਟਿਕਾਈ ਹੈ। ਅਨਕ ਬਾਰ ਨਾਨਕ ਬਲਿਹਾਰੀ, ਸਤਿਗੁਰੂ ਜੀ ਫਰਮਾਉਂਦੇ ਹਨ ਮੈਂ ਅਨੇਕਾਂ ਵਾਰ ਉਸ ਤੋਂ ਕੁਰਬਾਨ ਜਾਂਦਾ ਹਾਂ। ਸਤਿਗੁਰੂ ਜੀ ਨੇ ਇਸੇ ਵਾਸਤੇ ਕਿਹਾ ਹੈ, ਭਾਈ ਮੈਂ ਮੂਰਤੀ ਉਸਦੀ ਕਿਵੇਂ ਬਣਾਵਾਂ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਪੱਤਰ ਤੋੜ ਰਹੀ ਹੈ ਮਾਲਣ, ਪੂਜਾ ਕਰਨੀ ਹੈ ਦੇਵਤਿਆਂ ਦੀ, ਕਬੀਰ ਸਾਹਿਬ ਦੀ ਨਜ਼ਰ ਪੈ ਜਾਂਦੀ ਹੈ। ਕਹਿੰਦੇ ਨੇ ਤਿੰਨ ਦੇਵਤੇ ਤੋੜ ਲਏ ਨੇ ਅਤੇ ਇੱਕ ਦੀ ਪੂਜਾ ਕਰਨ ਵਾਸਤੇ ਜਾ ਰਹੀ ਹੈ। ਪਾਤੀ ਤੋੜ ਹੈ ਮਾਲਣੀ, ਇਹ ਮਾਲਣ ਕੀ ਕਰ ਰਹੀ ਹੈ? ਪਾਤੀ ਪਾਤੀ ਜੀਓ, ਇੱਕ ਇੱਕ ਪੱਤੀ ਵਿੱਚ ਜਿੰਦ ਹੈ। ਪਾਤੀ ਤੋਹਰਾ ਮਾਲਣੀ, ਪਾਤੀ ਪਾਤੀ ਜੀਓ, ਜਿਸ ਪਾਹਣ ਕੋ, ਜਿਸ ਪੱਥਰ ਵਾਸਤੇ, ਜਿਸ ਪਾਹਣ ਕੋ ਪਾਤੀ ਤੋਰੈ ਸੋ ਪਾਹਣ ਨਿਰਜੀਓ, ਉਸ ਪੱਥਰ ਵਿੱਚ ਕੋਈ ਜਾਨ ਨਹੀਂ। ਭੁੱਲੀ ਮਾਲਣੀ ਹੈ ਇਹ, ਉਹ ਇਹ ਮਾਲਣੀ ਇੰਝ ਭੁੱਲ ਗਈ ਹੈ, ਸਤਿਗੁਰ ਜਾਗਤਾ ਹੈ ਦਿਓ। ਉਹ ਸਤਿਗੁਰੂ ਦੇ ਪ੍ਰਕਾਸ਼ ਸਦਾ ਲਈ ਜਾਗਦਾ। ਬ੍ਰਹਮ ਪਾਤੀ ਵਿਸ਼ਨਡਾਰੀ ਫੂਲ ਸ਼ੰਕਰ ਦਿਓ, ਬ੍ਰਹਮਾ ਪੱਤਰਾਂ ਵਿੱਚ ਹੈ, ਵਿਸ਼ਨੂੰ ਡਾਲੀਆਂ ਵਿੱਚ ਹੈ, ਫੁੱਲਾਂ ਵਿੱਚ ਸ਼ੰਕਰ ਹੈ। ਤੀਨ ਦੇਵ ਪ੍ਰਤੱਖ ਤੋਰੇ, ਕਰੇ ਕਿਸ ਕੀ ਸੇ ਉਹ? ਹੁਣ ਟਾਹਣੀ ਤੋੜੀ, ਪੱਤਰ ਵੀ ਹਨ, ਫੁੱਲ ਹਨ, ਟਾਹਣੀ ਹੈ। ਤੀਨ ਦੇਵ ਪ੍ਰਤੱਖ ਤੋਰੇ, ਕਰੇ ਕਿਸ ਕੀ ਸੇ ਉਹ? ਸਤਿਗੁਰੂ ਕਹਿੰਦੇ ਨੇ ਆਪ ਹੀ ਨਿਰਗੁਣ ਹੈ, ਆਪ ਸਰਗੁਣ ਹੈ, ਹਰ ਥਾਂ 'ਤੇ ਦਿਸਦਾ ਹੈ, ਉਹ ਰਚਨਾ ਵਿੱਚ ਆਪ ਬੈਠਾ ਹੈ, ਸਾਰੀ ਸ੍ਰਿਸ਼ਟੀ ਵਿੱਚ ਆਪ ਹੈ। ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ, ਅਨੇਕਾਂ ਵਾਰ ਮੈਂ ਉਸ ਤੋਂ ਕੁਰਬਾਨ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।